ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾ ਜਿਸ ਕਉ ਬਿਸਰਾ ਪ੍ਰਾਨ ਪਤ ਦਾਤਾ ਸੋਈ ਗਣ ਹੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੈ ਸਰੋਵਰ ਪਾਗਾ ਜਿਸ ਕਉ ਬਿਸਰਾ ਪ੍ਰਾਨ ਪਤ ਦਾਤਾ ਸੋਈ ਗਣ ਹੋ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੈ ਸਰੋਵਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸ਼ੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾਉ ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੀ ਸਭ ਅਨੁਰਾਗਾ ਜਹ ਜਹ ਪੇਖੋ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੀ ਸਭ ਅਨੁਰਾਗਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਿਵਾਜੀ, ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੇ ਹਾਂ ਜੋ ਦਸਾਂ ਪਾਤਸ਼ਾਹੀਆਂ ਦਾ ਪ੍ਰਤੱਖ ਸਰੂਪ ਜਾਗਤ ਜੋਤ ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਸੰਗਤ ਅੰਦਰ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਖਸ਼ਿਸ਼ ਹੋਏ ਪਵਿੱਤਰ ਮੁੱਖ ਵਾਕ ਦੀ ਵਿਚਾਰ ਸਰਵਣ ਕਰਨ ਲਈ ਹਾਜ਼ਰ ਹੋਏ ਹੋ। ਜਿੱਥੇ ਇੱਥੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਬੈਠ ਕੇ ਸਰਵਣ ਕਰ ਰਹੇ ਹੋ, ਉੱਥੇ ਦੇਸ਼ ਵਿਦੇਸ਼ ਅੰਦਰ ਬੇਅੰਤ ਮਾਧਿਅਮਾਂ ਰਾਹੀਂ ਘਰਾਂ ਵਿੱਚ ਬੈਠ ਕੇ ਇਹ ਸਤਿਗੁਰੂ ਜੀ ਦੇ ਮੁੱਖ ਵਾਕ ਦੇ ਨਾਲ ਸੁਰਤ ਕਰਕੇ ਜੁੜ ਰਹੇ ਹੋ। ਅੱਜ ਸਤਿਗੁਰੂ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਬਾਣੀ ਕੇ ਬੋਹਿਤ, ਨਾਮ ਕੇ ਜਹਾਜ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਅੰਮ੍ਰਿਤ ਸਰੀਖੇ ਵਚਨ ਇਸ ਪਵਿੱਤਰ ਪਾਵਨ ਅੰਗ 682 ਤੋਂ ਧਨਾਸਰੀ ਰਾਗਣੀ ਦੇ ਅੰਦਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਪਵਿੱਤਰ ਪਾਵਨ ਮੁੱਖ ਵਾਕ ਦੇ ਅੰਦਰ ਦਰਸਾਇਆ ਕਿ ਉਹ ਪ੍ਰਾਣਾਂ ਦਾ ਪਤੀ, ਸਵਨਾ ਜੀਆਂ ਕਾ ਇੱਕ ਦਾਤਾ ਜੋ ਹੈ, ਜਿਹੜਾ ਮਨੁੱਖ ਜੀਵਨ ਅੰਦਰ ਉਸ ਵਾਹਿਗੁਰੂ ਨੂੰ ਪ੍ਰਾਣਾਂ ਦੇ ਪਤੀ ਨੂੰ ਦਾਤੇ ਨੂੰ ਭੁਲਾ ਦਿੰਦਾ ਹੈ, ਉਹਨੂੰ ਜਾਣੋ ਕਿ ਉਹ ਅਭਾਗਾ ਗਾ, ਭਾਗਾਂ ਤੋਂ ਹੀਣਾ ਗਾ। ਭਾਗਾਂ ਵਾਲਾ ਤੇ ਨਿਭਾਗ ਅਭਾਗਾ, ਇਹ ਦੋ ਦਾ ਜੇਕਰ ਗੁਰਬਾਣੀ ਦੇ ਵਿੱਚ ਆਉਂਦਾ ਹੈ, ਭਾਗਾਂ ਵਾਲਾ ਉਸ ਨੂੰ ਮੰਨਿਆ ਜਿਸ ਨੂੰ ਪੂਰੇ ਗੁਰੂ ਦੀ ਪ੍ਰਾਪਤੀ ਜੀਵਨ ਵਿੱਚ ਹੋ ਗਈ ਹੈ। ਗੁਰਪੂਰਾ ਭੇਟਿਓ ਵਡਭਾਗੀ ਮਨਹੇ ਭਇਆ ਪ੍ਰਗਾਸਾ, ਉਹਦੇ ਪੂਰੇ ਭਾਗ ਜਾਣੋ ਜਿਹਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਹੈ ਜੀਵਨ ਦੇ ਵਿੱਚ, ਤੇ ਜਿਸ ਨੂੰ ਇਹ ਸਵਾਸਾਂ ਦੀ ਡੋਰੀ ਬਖਸ਼ਣ ਵਾਲਾ, ਕਿਉਂਕਿ ਸੰਸਾਰ ਦੇ ਵਿੱਚ ਜਿਹੜੀ ਹਵਾ ਵਾਯੂ ਚੱਲ ਰਹੀ ਹੈ, ਵਾਯੂ ਤੱਤ ਚੱਲ ਰਹੇ ਹੈ ਪੰਜਾਂ ਤੱਤਾਂ ਵਿੱਚੋਂ, ਇਸ ਨੂੰ ਵਾਹਿਗੁਰੂ ਨੇ ਆਪਣੇ ਹੁਕਮ ਦੇ ਵਿੱਚ ਸਰੀਰ ਦੇ ਅੰਦਰ ਪ੍ਰਾਣ ਵਾਯੂ ਸਾਨੂੰ ਬਖਸ਼ੀ ਜਿਹਦੇ ਨਾਲ ਸਵਾਸ ਚੱਲ ਰਹੀ ਹੈ। ਜਿਸ ਕੋ ਵਿਸਰੈ ਪ੍ਰਾਣ ਪਤ ਦਾਤਾ, ਪ੍ਰਾਣਾਂ ਦਾ ਪਤੀ, ਪ੍ਰਾਣਾਂ ਦਾ ਮਾਲਕ, ਪਤੀ ਦਾ ਅਰਥ ਹੁੰਦਾ ਹੈ ਮਾਲਕ, ਜਿਵੇਂ ਰਾਸ਼ਟਰਪਤੀ ਭਾਵ ਰਾਸ਼ਟਰ ਦਾ ਪਤੀ ਦਾ ਅਰਥ ਮਾਲਕ, ਰਾਸ਼ਟਰ ਦਾ ਮਾਲਕ, ਪਤਨੀ ਦਾ ਪਤੀ ਭਾਵ ਪਤਨੀ ਦਾ ਮਾਲਕ, ਇਸੇ ਤਰ੍ਹਾਂ ਪ੍ਰਾਣ ਪਤ ਪ੍ਰਾਣਾਂ ਦਾ ਪਤੀ ਪ੍ਰਾਣਾਂ ਦਾ ਮਾਲਕ, ਜਿਹੜੇ ਸਾਡੇ ਸਾਹ ਆ ਰਹੇ ਨੇ ਇਹ ਵੀ ਇੱਕ ਵਾਯੂ ਦਾ ਅੰਗ ਹੈ। ਅਨੇਕ ਤਰ੍ਹਾਂ ਦੀ ਵਾਯੂ ਤੱਤਵ ਚੱਲ ਰਹੇ ਹੈ, ਅਨੇਕ ਤਰ੍ਹਾਂ ਦੀ ਹਵਾ ਚੱਲ ਰਹੀ ਹੈ ਸਾਡੇ ਮੰਡਲ ਵਿੱਚ, ਉਹਦੇ ਵਿੱਚੋਂ ਪਰਮੇਸ਼ਰ ਦੀ ਕਿਰਪਾ ਦੇ ਨਾਲ ਉਹਦੇ ਹੁਕਮ ਵਿੱਚ ਆਕਸੀਜਨ ਸਾਡਾ ਸਰੀਰ ਲੈਂਦਾ ਹੈ। ਇਹ ਫਿਰ ਅੱਗੇ ਪੰਜ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ, ਪ੍ਰਾਣ ਵਾਯੂ, ਅਪਾਨ ਵਾਯੂ, ਬਿਆਨ ਵਾਯੂ, ਸਮਾਨ ਵਾਯੂ। ਜਿਹੜੀ ਵਾਯੂ ਨਾਲ ਸਵਾਸ ਅੰਦਰ ਜਾਂਦਾ ਹੈ ਫਿਰ ਬਾਹਰ ਆਉਂਦਾ ਹੈ, ਇਹਨੂੰ ਸਾਸ ਗਰਾਸ ਕਹਿੰਦੇ ਹੈ। ਇੱਕ ਵਾਯੂ ਦਾ ਹਿੱਸਾ ਜਿਹਦੇ ਨਾਲ ਪਲਕ ਝਪਕਦੇ ਆ, ਪਲਕਾਂ ਝਪਕੀਆਂ ਜਾਂਦੀਆਂ ਨੇ, ਜਦੋਂ ਮਨੁੱਖ ਚੜ੍ਹਾਈ ਕਰ ਜਾਂਦਾ ਅੰਦਰੋਂ ਪ੍ਰਾਣ ਨਿਕਲ ਜਾਂਦੇ ਆ, ਫਿਰ ਇਹ ਪਲਕਾਂ ਵੀ ਝਪਕਣੋਂ ਹਟ ਜਾਂਦੀਆਂ। ਇਹਨੂੰ ਵੀ ਅੰਦਰ ਸਾਡੇ ਵਾਯੂ ਹੀ ਹੈ ਜਿਹੜੀਆਂ ਪਲਕਾਂ ਝਪਕਾਉਂਦੀ ਆ। ਫਿਰ ਸਾਡੇ ਅੰਦਰ ਭਾਵੇਂ ਆਵਾਸੀ ਲੈਂਦੇ ਆ, ਵਿਦਵਾਨਾਂ ਨੇ ਵੱਖਰੇ ਵੱਖਰੇ ਦੇ ਨਿਰਣੇ ਕੀਤੇ ਆ, ਮੈਂ ਇਸ ਪਾਸੇ ਨਾ ਜਾਵਾਂ। ਅਖੀਰ ਇੱਕ ਨਿਰਣਾ ਹੈ ਕਿ ਸਾਡੀ ਨਾਭੀ ਵਿੱਚ ਸਵਾਸਾਂ ਦੀ ਗੰਢ ਹੈ, ਜਿਵੇਂ ਚੁੰਬਕ ਲੋਹੇ ਨੂੰ ਖਿੱਚਦੀ ਆ ਨਾ, ਇਸੇ ਤਰ੍ਹਾਂ ਪਰਮੇਸ਼ਰ ਵਾਹਿਗੁਰੂ ਨੇ ਚੁੰਬਕ ਦੀ ਨਿਆਈ ਸਾਡੇ ਪ੍ਰਾਣਾਂ ਦੀ ਗੰਢ ਸਾਡੀ ਨਾਭੀ ਵਿੱਚ ਦਿੱਤੀ ਹੋਈ ਆ। ਉਹ ਨਾਭੀ ਦੀ ਗੰਢ ਕਰਕੇ ਸਵਾਸ ਵਾਰ ਵਾਰ ਅੰਦਰ ਆਉਂਦਾ ਹੈ, ਵਾਰ ਵਾਰ ਬਾਹਰ ਨੂੰ ਜਾਂਦਾ ਹੈ। ਜਿਸ ਵੇਲੇ ਪਰਮੇਸ਼ਰ ਦੇ ਹੁਕਮ ਵਿੱਚ ਸਵਾਸ ਜਦੋਂ ਪੂਰੇ ਹੁੰਦੇ ਆ, ਉਹ ਗੰਢ ਖੁੱਲ ਜਾਂਦੀ ਹੈ, ਉਹ ਗੰਢ ਵਾਲਾ ਜਿਹੜਾ ਸਵਾਸ ਆ ਜਦੋਂ ਬਾਹਰ ਨਿਕਲ ਜਾਂਦਾ, ਫੇਰ ਸਵਾਸ ਅੰਦਰ ਨਹੀਂ ਜਾਂਦਾ, ਮਨੁੱਖ ਚੜ੍ਹਾਈ ਕਰ ਜਾਂਦਾ। ਫਿਰ ਡਾਕਟਰ ਕਹਿ ਦਿੰਦੇ ਆ ਕਿ ਹੁਣ ਕਲੀਨਿਕਲੀ ਡੈਡ ਹੋ ਗਿਆ, ਇਹ ਮਰ ਚੁੱਕਾ ਹੈ, ਇਹਦੇ ਅੰਦਰ ਸਵਾਸ ਨਹੀਂ ਹੈ। ਜਿੰਨੀ ਮਰਜ਼ੀ ਸਾਇੰਸ ਨੇ ਤਰੱਕੀ ਕਰ ਲਈ, ਨਕਲੀ ਸਵਾਸ ਜਿੰਨੇ ਮਰਜ਼ੀ ਕੋਈ ਦੇਈ ਜਾਵੇ, ਪਰ ਉਹ ਮਨੁੱਖ ਨੂੰ, ਜਿਵੇਂ ਮਨੁੱਖ ਚੱਲਦਾ ਹੈ, ਫਿਰਦਾ ਹੈ, ਹੱਸਦਾ ਹੈ, ਖੇਡਦਾ ਹੈ, ਉਹ ਨਕਲੀ ਸਵਾਸਾਂ ਨਾਲ ਹੋਸਪਿਟਲ ਵਿੱਚ ਲੰਮੇ ਤਾਂ ਪਾ ਕੇ ਕੁਝ ਦਿਨ ਬਲ ਵਧਾ ਸਕਦੇ ਹੈ, ਪਰ ਕਿਰਿਆ ਨਹੀਂ ਕਰਵਾ ਸਕਦੇ। ਇਹ ਪਰਮੇਸ਼ਰ ਵਿੱਚ ਸ਼ਕਤੀ ਆ, ਪਰਮੇਸ਼ਰ ਵਾਹਿਗੁਰੂ ਦੇ ਹੁਕਮ ਵਿੱਚ ਜਿਹੜੀ ਪਾਉਣ ਹੈ, ਭੈ ਵਿੱਚ ਪਵਨ ਬਹਿ ਸਦਵਾਓ, ਉਹਦੇ ਹੁਕਮ ਵਿੱਚ ਜਿਹੜੀ ਪਾਉਣ ਹੈ, ਮਨੁੱਖ ਦੇ ਸਰੀਰ ਨੂੰ ਕਿਰਿਆ ਕਰਨ ਵਿੱਚ ਸਮਰੱਥਾ ਦਿੰਦੀ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਸੇ ਲਈ ਧੰਨ ਗੁਰੂ ਅਰਜਨ ਦੇਵ ਜੀ ਨੇ ਇੱਥੇ ਸ਼ਬਦ ਵਰਤੇ ਆ, ਪ੍ਰਾਣ ਪਤ ਦਾਤਾ, ਪ੍ਰਾਣਾਂ ਦਾ ਦਾਤਾ, ਜਿਹੜਾ ਪ੍ਰਾਣ ਦਿੰਦਾ ਹੈ, ਸਵਾਸ ਦਿੰਦਾ ਹੈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਮਹਾਰਾਜ ਕਹਿੰਦੇ ਹੇ ਵਾਹਿਗੁਰੂ ਕਿਰਪਾ ਕਰੋ ਮੈਨੂੰ ਭੁੱਲੇ ਨਾ, ਜਿਹੜਾ ਸਾਰਿਆਂ ਦਾ ਇੱਕ ਦਾਤਾ ਹੈ। ਪਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਜਿਹਨੂੰ ਜੀਵਨ ਵਿੱਚ ਵਾਹਿਗੁਰੂ ਦਾਤਾ ਪ੍ਰਾਣਾਂ ਦਾ ਪਤੀ ਭੁੱਲ ਗਿਆ, ਇਹ ਵਿਸਰ ਗਿਆ ਕਿ ਉਹ ਵਾਹਿਗੁਰੂ ਨੇ ਇੰਨੇ ਅਮੋਲਕ ਪ੍ਰਾਣ ਦਿੱਤੇ ਆ, ਇੰਨੇ ਅਮੋਲਕ ਸਵਾਸ ਦਿੱਤੇ ਆ, ਉਹਨੂੰ ਅਭਾਗਾ ਜਾਣੋ, ਅਕਿਰਤ ਕਣ ਜਾਣੋ। ਕਿਰਤ ਕਣ ਕਿਹਨੂੰ ਕਹਿੰਦੇ ਆ? ਜਿਹੜਾ ਕਿਸੇ ਦੇ ਕੀਤੇ ਉਪਕਾਰ ਨੂੰ ਭੁਲਾ ਦੇਵੇ। ਵਾਹਿਗੁਰੂ ਨੇ ਏਡਾ ਵੱਡਾ ਉਪਕਾਰ ਕੀਤਾ, ਅਸੀਂ ਭੁਲਾ ਦਿੰਦੇ ਹਾਂ, ਸਵਾਸਾਂ ਦੀ ਕੀਮਤ ਨਹੀਂ ਜਾਣਦੇ, ਸਵਾਸਾਂ ਦਾ ਮੁੱਲ ਨਹੀਂ ਸਾਨੂੰ ਪਤਾ। ਜਦੋਂ ਪਰਲੋਕ ਵਿੱਚ ਜਾ ਕੇ ਕਿਤੇ ਸਵਾਸ ਦੀ ਕੀਮਤ ਪਤਾ ਲੱਗਦੀ ਹੈ, ਕੋਈ ਚੰਗਾ ਸਵਾਸ ਸੰਗਤ ਵਿੱਚ ਬਿਤਾਇਆ, ਕਿਤੇ ਸਿਮਰਨ ਕਰਦਿਆਂ ਬਿਤਾਇਆ ਸਵਾਸ, ਉਹਦਾ ਅੱਗੇ ਫਲ ਮਿਲਦਾ ਪਰਲੋਕ ਵਿੱਚ, ਫਿਰ ਉੱਥੇ ਜੀਵ ਆਤਮਾ ਪਛਤਾਉਂਦੀ ਹੈ ਕਿ ਇੰਨੇ ਸਵਾਸ ਅਮੋਲਕ ਅਜਾਈ ਕਿਉਂ ਗਵਾ ਦਿੱਤੇ। ਇਹ ਸਵਾਸਾਂ ਦੀ ਕੀਮਤ ਨਹੀਂ ਕੋਈ ਪਾ ਸਕਦਾ, ਬੜੇ ਅਮੋਲਕ ਨੇ, ਇੱਕ ਇੱਕ ਸਵਾਸ ਅਮੋਲਕ ਜਾਂਦਾ, ਹੱਥ ਨਾ ਆਵੇ ਲੱਖੀ, ਭਾਵੇਂ ਕੋਈ ਲੱਖਾਂ ਪਤੀ ਆ ਕਰੋੜਾਂ ਪਤੀ ਆ, ਇੱਕ ਸਾਹ ਕੋਈ ਕਿਸੇ ਨੂੰ ਦਵਾ ਨਹੀਂ ਸਕਦਾ, ਨਾ ਵੱਧ ਨਾ ਘੱਟ। ਗਣ ਘਾਲੇ ਸਭ ਦਿਵਸ ਸਾਸ, ਨਹਿ ਵਧਣ ਘਟਣ ਤਿਲ ਸਾ, ਤਿਲ ਮਾਤਰ ਵੀ ਨਾ ਕੋਈ ਵਧਾ ਸਕਦਾ ਨਾ ਕੋਈ ਘਟਾ ਸਕਦਾ। ਮਹਾਰਾਜ ਕਹਿੰਦੇ ਇੰਨੇ ਅਮੋਲਕ ਸਵਾਸ ਜਿਸ ਵਾਹਿਗੁਰੂ ਨੇ ਦਿੱਤੇ ਹੈ, ਜਿਹੜਾ ਉਹਨੂੰ ਭੁਲਾ ਦਿੰਦਾ ਉਹਨੂੰ ਅਭਾਗਾ ਜਾਣੋ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਬਦ ਵਿੱਚ ਬਖਸ਼ਿਸ਼ ਕਰਦੇ ਆ, ਆਓ ਰੰਭ ਤਤੁ ਸਰਵਣ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪੰਜਵਾਂ।
ਪੰਚਮ ਗੁਰਦੇਵ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਅੰਗ 682 ਤੇ ਧਨਾਸਰੀ ਰਾਗਣੀ ਚ ਫਰਮਾਉਂਦੇ ਹਨ,
ਜਿਸ ਕਉ ਬਿਸਰੈ ਪ੍ਰਾਣ ਪਤ ਦਾਤਾ।
ਮਹਾਰਾਜ ਕਹਿੰਦੇ ਪ੍ਰਾਣਾ ਦਾ ਪਤੀ, ਪ੍ਰਾਣਾ ਦਾ ਮਾਲਕ, ਸਾਰਿਆਂ ਦਾ ਇੱਕ ਦਾਤਾ ਜੋ ਵਾਹਿਗੁਰੂ ਹੈ, ਜਿਹੜਾ ਉਹ ਵਾਹਿਗੁਰੂ ਜਿਸ ਕਿਸੇ ਨੂੰ ਵੀ ਭੁੱਲ ਜਾਂਦਾ ਹੈ, ਵਿਸਰ ਜਾਂਦਾ ਹੈ,
ਸੋਈ ਗਣੋ ਅਭਾਗਾ,
ਉਹਨੂੰ ਭਾਈ ਸੰਸਾਰ ਚ ਜਾਣੋ ਵੀ ਇਹ ਅਭਾਗਾ ਗਾ, ਭਾਗਾਂ ਤੋਂ ਰਹਿਤ ਹੈ, ਇਹਦੇ ਚੰਗੇ ਭਾਗ ਨੀ, ਨਿਭਾਗਾ ਗਾ। ਭਾਗ ਪੂਰੇ ਫੇਰ ਬਣਦੇ ਆ ਜਦੋਂ ਪੂਰਾ ਗੁਰੂ ਮਿਲੇ। ਜਿਸ ਨੂੰ ਵੀ ਪੂਰਾ ਗੁਰੂ ਸੰਸਾਰ ਵਿੱਚ ਨਹੀਂ ਮਿਲਿਆ, ਅਧੂਰੇ ਗੁਰੂਆਂ ਦੇ ਚੱਕਰਾਂ ਚ ਫਿਰਦੇ ਆ, ਕੱਚੇ ਗੁਰੂਆਂ ਦੀ ਸ਼ਰਨ ਚ ਫਿਰਦੇ ਆ, ਉਹ ਵੀ ਨਿਭਾਗੇ ਆ। ਪੂਰਾ ਗੁਰੂ ਕਿਰਪਾ ਕਰਦਾ, ਭੂਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ, ਵੱਡੇ ਭਾਗਾਂ ਨਾਲ ਪ੍ਰਾਪਤ ਹੁੰਦਾ ਪੂਰਾ ਗੁਰੂ, ਜਿਹੜਾ ਭੁੱਲੇ ਰਾਹ ਤੋਂ ਸਾਨੂੰ ਸਿੱਧੇ ਰਾਹ ਪਾ ਦੇਵੇ। ਗੁਰੂ ਗੋਬਿੰਦ ਸਿੰਘ ਜੀ ਜੈਸਾ ਗੁਰੂ ਹੈ ਕੋਈ, ਜਿਸ ਨੇ ਕਿਰਪਾ ਕੀਤੀ ਸਤਿਗੁਰੂ ਨੇ, ਜਿੱਥੇ ਬੜੇ ਸ੍ਰਿਸ਼ਟੀ ਨੂੰ ਤਾਰਿਆ ਉੱਥੇ ਸਤਿਗੁਰੂ ਜੀ ਨੇ ਨਦੇੜ ਦੇ ਨੇੜੇ ਵੇਖੋ ਮਾਧੋ ਦਾਸ ਵੈਰਾਗੀ ਨੂੰ ਸਿੱਧੇ ਰਾਹ ਪਾਇਆ। ਉੱਥੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਮਾਧੋ ਦਾਸ ਵੈਰਾਗੀ ਜਦੋਂ ਸ਼ਰਨ ਵਿੱਚ ਆਉਂਦਾ, ਮਹਾਰਾਜ ਕਹਿੰਦੇ ਹੈ ਤੇਰਾ ਗੁਰੂ ਕੌਣ ਹੈ? ਆਪਣੇ ਗੁਰੂ ਦਾ ਨਾਮ ਦੱਸਦਾ। ਮਹਾਰਾਜ ਕਹਿੰਦੇ ਤੇਰਾ ਗੁਰੂ ਤੈਨੂੰ ਪਤਾ ਕਿੱਥੇ ਹੈ? ਕਹਿੰਦਾ ਮਹਾਰਾਜ ਉਹ ਬੜਾ ਧਰਮੀ ਕਰਮੀ ਸੀ, ਉਹ ਸਵਰਗ ਵਿੱਚ ਹੋਵੇਗਾ। ਮਹਾਰਾਜ ਕਹਿਣ ਲੱਗੇ ਨਹੀਂ, ਤੇਰਾ ਗੁਰੂ ਇੱਥੇ ਤੇਰੇ ਆਸ਼ਰਮ ਦੇ ਵਿੱਚ ਹੀ, ਜਿਹੜਾ ਬਿੱਲ ਦਾ ਦਰਖਤ ਹੈ, ਉਹ ਬਿੱਲ ਦੇ ਦਰਖਤ ਦੇ ਬਿੱਲ ਫਲਾਨੇ। ਮਹਾਰਾਜ ਸੱਚੇ ਪਾਤਸ਼ਾਹ ਨੇ ਇਸ਼ਾਰਾ ਕਰਕੇ ਦੱਸਿਆ ਵੀ ਉਹ ਬਿੱਲ ਦੇ ਫਲ ਵਿੱਚ ਕੀੜਾ ਬਣਿਆ। ਇਤਿਹਾਸ ਗਵਾਹ ਹੈ, ਹੁਣ ਪੂਰਾ ਗੁਰੂ ਹੀ ਦੱਸ ਸਕਦਾ ਨਾ ਵੀ ਕਿਹੜੀ ਰੂਹ ਕਿੱਥੇ ਹੈ। ਸਾਨੂੰ ਤਾਂ ਆਪਣਾ ਨਹੀਂ ਪਤਾ, ਸਾਡੇ ਵਡੇਰਿਆਂ ਦਾ ਨਹੀਂ ਪਤਾ। ਗੁਰਬਾਣੀ ਕਹਿੰਦੀ ਹੈ, ਮਹਾਰਾਜ ਕਹਿੰਦੇ ਕੇਤਿਆਂ ਕੇ ਬਾਪ, ਕੇਤਿਆਂ ਕੇ ਬੇਟੇ, ਕੇਤੇ ਗੁਰ ਚੇਲੇ ਹੋਏ। ਕਦੇ ਮਹਾਰਾਜ ਕਹਿੰਦੇ ਬਾਪ ਬਣ ਗਿਆ, ਕਦੇ ਪੁੱਤ ਬਣ ਗਿਆ, ਕਦੇ ਮਹਾਰਾਜ ਕਹਿੰਦੇ ਗੁਰੂ ਬਣ ਗਿਆ, ਕਦੇ ਚੇਲਾ ਬਣ ਗਿਆ। ਵਾਰੀ ਵਾਰੀ ਇਹ ਸਾਈਕਲ ਚੱਲੀ ਜਾਂਦਾ, ਵਾਰ ਵਾਰ ਜੂਨਾਂ ਚ ਭਰਮ ਰਿਹਾ, ਵਾਰ ਵਾਰ ਜਨਮ ਲੈ ਰਿਹਾ, ਵਾਰ ਵਾਰ ਮਰ ਰਿਹਾ। ਅਕਸਰ ਸਾਡੇ ਘਰਾਂ ਚ ਜਿਹੜੇ ਬੱਚੇ ਜਨਮ ਲੈਂਦੇ ਉਹ ਸਾਡੇ ਹੀ ਪੁਰਾਣੇ ਜਿਹੜੇ ਬਜ਼ੁਰਗ ਨੇ ਉਹੀ ਰੂਹਾਂ ਮੁੜ ਮੁੜ ਆ ਰਹੀਆਂ, ਲੇਖਾ ਜੋਖਾ ਹੋ ਰਿਹਾ, ਸੰਜੋਗ ਵਿਯੋਗ ਦੋਇ ਕਾਰ ਚਲਾਵੇ, ਕਿਉਂਕਿ ਸਾਡੇ ਨਾਲ ਉਹਨਾਂ ਦਾ ਹਿਸਾਬ ਕਿਤਾਬ ਬਾਕੀ ਰਹਿੰਦਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਤੇਰਾ ਜਿਹੜਾ ਗੁਰੂ ਹੈ ਤੇਰੇ ਆਸ਼ਰਮ ਦੇ ਵਿੱਚ ਹੀ ਆ ਜਿਹੜਾ ਬਿੱਲ ਦਾ ਦਰਖਤ ਹੈ ਉਹ ਸਾਹਮਣੇ ਮਹਾਰਾਜ ਕਹਿੰਦੇ ਜਿਹੜਾ ਬਿੱਲ ਦਾ ਫਲ ਲੱਗਿਆ ਨਾ ਇਹਦੇ ਵਿੱਚ ਕੀੜਾ ਬਣਿਆ ਹੋਇਆ, ਜਦ ਤੋੜ ਕੇ ਲਿਆ, ਜਦੋਂ ਤੋੜ ਕੇ ਲਿਆਂਦਾ ਫਲ ਤੋੜਿਆ ਸੱਚਮੁੱਚ ਫਲ ਬਾਹਰੋਂ ਸਾਫ਼ ਤੇ ਵਿੱਚ ਕੀੜਾ, ਇਹ ਤਾਂ ਹੁਣ ਅੰਤਰਜਾਮੀ ਗੁਰੂ ਹੀ ਦੱਸ ਸਕਦਾ ਨਾ, ਪੂਰਾ ਗੁਰੂ ਦੱਸ ਸਕਦਾ। ਹੁਣ ਜਿਹਦਾ ਗੁਰੂ ਕੀੜਾ ਬਣਿਆ ਹੋਇਆ ਉਹਦਾ ਚੇਲਾ ਕਿੱਥੋਂ ਮੁਕਤ ਹੋਵੇਗਾ, ਉਹ ਭਾਗਾ ਹੀ ਹੈ ਨਾ, ਭੂਲੇ ਮਾਰਗ ਜਿਨਹੇ ਬਤਾਇਆ। ਕੋਈ ਪੂਰਵਲਾ ਭਾਗ ਜਾਗਿਆ ਪੂਰਵ ਕਰਮ ਅੰਕਰ ਜਬ ਪ੍ਰਗਟਿਓ ਭੇਟਿਓ ਪੁਰਖ ਰਸਕ ਬੈਰਾਗੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਆ ਜਿਹੜਾ ਕੁਰਬਰ ਕੁਰਬਰ ਕਰਦਾ ਕੀੜਾ ਹੈਗਾ ਤੇਰਾ ਗੁਰੂ ਹੈ। ਮਾਧੋ ਦਾਸ ਕਹਿਣ ਲੱਗਿਆ ਮਹਾਰਾਜ ਕਿਵੇਂ ਯਕੀਨ ਆਵੇ, ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਕਿ ਸਤਿਗੁਰੂ ਮਹਾਰਾਜ ਨੇ ਆਪਣੀ ਕਲਾ ਵਰਤਾ ਕੇ ਉਹਦੀ ਰੂਹ ਵਿਖਾਈ, ਉਹ ਕੀੜੇ ਦੀ ਗਤੀ ਕਰ ਦਿੱਤੀ। ਮਹਾਰਾਜ ਸੱਚੇ ਪਾਤਸ਼ਾਹ ਚਾਹੁਣ ਪਸ਼ੂ ਪ੍ਰੇਤ ਮੁਗਦ ਕਉਤਾਰੇ ਪਾਹਨ ਪਾਰੇ ਉਤਾਰੇ, ਗੁਰੂ ਚਾਹਵੇ ਜਿਹਨੂੰ ਮਰਜ਼ੀ ਮੁਕਤ ਕਰ ਦੇਵੇ, ਇਹ ਗੁਰੂ ਦੀ ਬਖਸ਼ਿਸ਼ ਹੈ। ਜਦੋਂ ਉਹਦੀ ਰੂਹ ਪ੍ਰਗਟ ਹੋਈ ਮਹਾਰਾਜ ਸੱਚੇ ਪਾਤਸ਼ਾਹ ਦੀ ਕਲਾ ਦੇ ਨਾਲ ਤਾਂ ਉਹਦੀ ਰੂਹ ਬੋਲਣ ਲੱਗੀ, ਕਹਿਣ ਲੱਗੀ ਐ ਮਾਧੋ ਦਾਸ ਸੱਚਮੁੱਚ ਮੈਂ ਕੀੜੇ ਦੀ ਜੂਨ ਵਿੱਚ ਹੀ ਹਾਂ। ਮਾਧੋ ਦਾਸ ਨੇ ਪਛਾਣਿਆ ਵੀ ਮੇਰਾ ਗੁਰੂ ਹੈ। ਪੁੱਛਣ ਲੱਗਿਆ ਗੁਰਦੇਵ ਤੁਸੀਂ ਕੀੜੇ ਦੀ ਜੂਨ ਚ ਕਿਵੇਂ, ਤੁਸੀਂ ਤਾਂ ਧਰਮੀ ਬੜੇ ਸੀ। ਉੱਥੇ ਇਤਿਹਾਸ ਵਿੱਚ ਜੇਕਰ ਆਉਂਦਾ ਕਹਿੰਦੇ ਮਾਧੋ ਦਾਸ ਦਾ ਗੁਰੂ ਕਹਿਣ ਲੱਗਿਆ ਮਾਧੋ ਦਾਸ ਅੰਤਲੇ ਸਮੇਂ ਮੇਰੀ ਸੁਰਤ ਆ ਫਲ ਦੇ ਵਿੱਚ ਚਲੀ ਗਈ, ਅੰਤਲੇ ਸਮੇਂ ਇੱਛਾ ਹੋ ਗਈ ਕਿ ਆ ਬਿੱਲ ਦਾ ਫਲ ਛਕਾਂ, ਤਾਂ ਕੀੜਾ ਬਣਿਆ ਮੈਂ। ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਾ ਨਹੀਂ, ਇਸ ਕਰਕੇ ਮੈਂ ਕੀੜੇ ਦੀ ਜੂਨ ਚ ਪਿਆ। ਹੁਣ ਜਿਹੜਾ ਆਪ ਕੀੜੇ ਦੀ ਜੂਨ ਚ ਉਹਦੇ ਜਿੰਨੇ ਚੇਲੇ ਉਹ ਕਿੱਧਰ ਜਾਣਗੇ, ਫਿਰ ਉਹ ਅਭਾਗਾ ਹੀ ਹੈ ਨਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਮਾਧੋ ਦਾਸ ਦੇ ਗੁਰੂ ਦੀ ਵੀ ਗਤੀ ਕੀਤੀ ਤੇ ਮਾਧੋ ਦਾਸ ਵੀ ਚਰਨੀ ਲੱਗਿਆ, ਮਹਾਰਾਜ ਨੇ ਉਹਨੂੰ ਆਪਣਾ ਅੰਮ੍ਰਿਤ ਛਕਾ ਕੇ ਬਖਸ਼ਿਸ਼ ਕਰਕੇ ਖੰਡੇ ਦੀ ਪੌਲ ਦੇ ਕੇ ਮਾਧੋ ਦਾਸ ਤੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨੂੰ ਬਹਾਦਰ ਬਣਾਇਆ, ਨਾਮ ਬੰਦਾ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਖਸ਼ ਸਿੰਘ ਰੱਖਿਆ। ਮਹਾਰਾਜ ਨੇ ਕਿਹਾ ਅੱਜ ਤੋਂ ਤੂੰ ਕਿਹਦਾ ਬੰਦਾ, ਕਹਿਣ ਲੱਗਿਆ ਮਹਾਰਾਜ ਮੈਂ ਤੇਰਾ ਬੰਦਾ। ਮਹਾਰਾਜ ਕਹਿੰਦੇ ਜੇ ਤੂੰ ਸਾਡਾ ਬੰਦਾ ਤਾਂ ਤੂੰ ਮੰਦਾ ਬਹਾਦਰ ਤੂੰ, ਪਰ ਜਿਸ ਨੂੰ ਸੰਸਾਰ ਦੇ ਵਿੱਚ ਉਹ ਪੁਰਾਣਾ ਪਤੀ ਮਾਲਕ ਵਾਹਿਗੁਰੂ ਵਿਸਰ ਜਾਂਦਾ ਹੈ, ਉਹਨੂੰ ਭੁੱਲ ਜਾਂਦਾ ਹੈ, ਨਸ਼ਿਆਂ ਦੇ ਵਿੱਚ ਗਲਤਾਨ ਹੋ ਜਾਂਦਾ ਹੈ, ਵਿਕਾਰਾਂ ਚ ਗਲਤਾਨ ਹੋ ਜਾਂਦਾ ਹੈ, ਅੱਜ ਹਜ਼ਾਰਾਂ ਲੱਖਾਂ ਜਵਾਨੀਆਂ ਨਸ਼ਿਆਂ ਚ ਬਰਬਾਦ ਹੋ ਰਹੀਆਂ ਨੇ, ਉਹ ਭੁੱਲ ਗਏ ਕਿੰਨਾ ਕੀਮਤੀ ਸਰੀਰ ਕਿੰਨੀ ਕੀਮਤੀ ਦੇਹ ਪਰਮੇਸ਼ਰ ਨੇ ਦਿੱਤੀ ਹੈ, ਇਹ ਜਵਾਨੀ ਕੋਈ ਨਸ਼ਿਆਂ ਚ ਬਰਬਾਦ ਕਰਨ ਵਾਸਤੇ ਨਹੀਂ ਮਿਲੀ, ਇਹ ਜਵਾਨੀ ਉਹ ਵਾਹਿਗੁਰੂ ਦੀ ਬੰਦਗੀ ਉਹ ਵਾਹਿਗੁਰੂ ਦੀ ਘਾਲਣਾ ਕਰਨ ਵਾਸਤੇ ਮਿਲੀ ਆ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਉਹਨਾਂ ਨੇ ਆਪਣੀ ਜਵਾਨੀ ਕਿਸ ਪਾਸੇ ਲਾਈ ਵੇਖੋ, ਧਰਮ ਯੁੱਧ ਵਾਲੇ ਪਾਸੇ, ਸ਼ਹਾਦਤਾਂ ਦੇ ਜਾਮ ਬੀਤੇ। ਸ਼ਹੀਦ ਭਾਈ ਤਾਰੂ ਸਿੰਘ ਨੇ ਆਪਣੀ ਜਵਾਨੀ ਵੇਖੋ, 22 ਸਾਲਾਂ ਦੇ ਨੌਜਵਾਨ ਨੇ ਖੋਪਰੀ ਲੋਹਾਰੀ ਕੇਸ ਨਹੀਂ ਕਤਲ ਹੋਣ ਦਿੱਤੇ। ਅੱਜ ਦੇ ਨੌਜਵਾਨ ਜਦੋਂ ਵੇਖਦੇ ਆ ਉਹ ਅਭਾਗੇ ਬਹੁਤੇ ਹੋ ਗਏ ਨੇ, ਮਾੜੇ ਭਾਗਾਂ ਵਾਲੇ ਨੇ, ਜਿਹੜੇ ਆਪ ਨਾਈਆਂ ਦੀ ਦੁਕਾਨ ਤੇ ਜਾ ਕੇ ਕੇਸ ਕਤਲ ਕਰਾਉਂਦੇ ਆ ਉਹ ਭੁੱਲ ਗਿਆ ਭਾਈ ਤਾਰੂ ਸਿੰਘ ਦਾ ਇਤਿਹਾਸ, ਭੁੱਲ ਗਿਆ ਸਾਹਿਬਜ਼ਾਦਾ ਅਜੀਤ ਸਿੰਘ ਨੂੰ, ਉਹ ਭੁੱਲ ਗਿਆ ਕਿ ਉਹਨਾਂ ਸਰਹੰਦ ਵਰਗੇ ਸੂਬਿਆਂ ਨੇ ਕਿੰਨੇ ਲਾਲਚ ਦਿੱਤੇ ਕਿ ਆਪਣਾ ਧਰਮ ਤਿਆਗ ਦਿਓ। ਪਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਨੀਹਾਂ ਚ ਚਿਣਨਾ ਪ੍ਰਵਾਨ ਕਰ ਲਿਆ, ਧਰਮ ਨਹੀਂ ਛੱਡਿਆ। ਕਿੱਡੇ ਅਭਾਗੇ ਆ ਉਹ, ਕਿੱਡਾ ਸਾਡਾ ਵਿਸਾਲ ਸ਼ਾਨਾ ਮੱਤਾ ਇਤਿਹਾਸ ਹੈ, ਪਰ ਉਹ ਅਭਾਗੇ ਭੁੱਲ ਗਏ ਆ। ਕਿੱਥੇ ਉਹਨਾਂ ਨੇ ਅੰਮ੍ਰਿਤ ਦੀਆਂ ਘੁੱਟਾਂ ਪੀਣੀਆਂ ਸੀ, ਕਿੱਥੇ ਉਹ ਨਸ਼ਿਆਂ ਦੇ ਟੀਕੇ ਲਾ ਰਹੇ ਆ। ਅੰਮ੍ਰਿਤ ਦੀਆਂ ਘੁੱਟਾਂ ਪੀ ਪੀ ਕੇ, ਜਿਸ ਅੰਮ੍ਰਿਤ ਨੂੰ ਮਹਾਰਾਜ ਬਾਣੀ ਦੇ ਵਿੱਚ ਕਹਿੰਦੇ ਆ ਇਹ ਅੰਮ੍ਰਿਤ ਨੂੰ ਦੇਵਤੇ ਲੋਚਦੇ ਆ, ਮਹਾਰਾਜ ਕਹਿੰਦੇ ਮੁਨੀ ਜਨ ਲੋਚਦੇ ਆ, ਸੁਰ ਨਰ ਮੋਨੇ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਜਿਸ ਅੰਮ੍ਰਿਤ ਨੂੰ ਦੇਵਤੇ ਵੀ ਲੋਚਦੇ ਆ, ਜਿਸ ਅੰਮ੍ਰਿਤ ਪਿੱਛੇ ਦੇਵਤਿਆਂ ਦੇ ਦੰਤਾਂ ਵਿੱਚ ਮੈਥੋਲੋਜੀ ਦੇ ਵਿੱਚ ਜ਼ਿਕਰ ਆਉਂਦਾ ਮਿਥਿਹਾਸ ਕਿ ਦੇਵਤਿਆਂ ਦੇ ਦੰਤਾਂ ਵਿੱਚ ਜੰਗ ਹੋਇਆ, ਦੇਵਤੇ ਵੀ ਕਹਿੰਦੇ ਅਸੀਂ ਅੰਮ੍ਰਿਤ ਪੀਣਾ, ਦੈਂਤ ਵੀ ਕਹਿੰਦੇ ਅਸੀਂ ਅੰਮ੍ਰਿਤ ਪੀਣਾ, ਦੈਂਤ ਕਹਿੰਦੇ ਅਸੀਂ ਸ਼ਰਾਬ ਨਹੀਂ ਪੀਣੀ, ਦੇਵਤੇ ਕਹਿੰਦੇ ਅਸੀਂ ਸ਼ਰਾਬ ਨਹੀਂ ਪੀਣੀ ਅਸੀਂ ਅੰਮ੍ਰਿਤ ਪੀਣਾ ਹੈ। ਦੇਖੋ ਦੈਂਤਾਂ ਨੂੰ ਲੋਕ ਮਾੜੇ ਕਹਿੰਦੇ ਆ, ਪਰ ਉਹ ਜੰਗ ਕਰ ਰਹੇ ਕਿ ਸਾਨੂੰ ਅੰਮ੍ਰਿਤ ਪਿਲਾਓ। ਪਰ ਅੱਜ ਗੁਰੂ ਗੋਬਿੰਦ ਸਿੰਘ ਜੀ ਨੇ ਕਿੱਡੀ ਬਖਸ਼ਿਸ਼ ਕੀਤੀ ਸਾਨੂੰ, ਅੰਮ੍ਰਿਤ ਦੀ ਦਾਤ ਦਿੱਤੀ ਤਖ਼ਤ ਸਾਹਿਬਾਨਾਂ ਤੇ, ਅੰਮ੍ਰਿਤ ਦੇ ਵਾਟੇ ਤਿਆਰ ਹੁੰਦੇ ਆ, ਥਾਂ ਪੁਰ ਥਾਂ ਅੰਮ੍ਰਿਤ ਦੇ ਵਾਟੇ ਤਿਆਰ ਹੁੰਦੇ ਆ। ਉਹ ਅੰਮ੍ਰਿਤ ਛੱਡ ਕੇ ਲੋਕ ਸ਼ਰਾਬਾਂ ਪੀਂਦੇ ਆ, ਨਸ਼ੇ ਕਰਦੇ ਆ, ਇਦੋਂ ਵੱਡੇ ਅਭਾਗੇ ਕੌਣ ਹੋਣਗੇ। ਜਿਸ ਕੋ ਵਿਸਰੈ ਪ੍ਰਾਣ ਪਤ ਦਾਤਾ, ਉਹਨਾਂ ਨੂੰ ਪ੍ਰਾਣਾਂ ਦਾ ਪਤੀ ਪ੍ਰਾਣਾਂ ਦਾ ਮਾਲਕ ਵਾਹਿਗੁਰੂ ਭੁੱਲ ਗਿਆ ਕਿ ਉਸ ਵਾਹਿਗੁਰੂ ਨੇ ਕਿੱਡੀ ਬਖਸ਼ਿਸ਼ ਕੀਤੀ ਆ। ਸਾਡਾ ਇਤਿਹਾਸ ਵੇਖੋ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਉਹਨਾਂ ਨੇ ਜਵਾਨੀ ਪਹਿਰੇ ਕਿੰਨੀ ਬੰਦਗੀ ਕੀਤੀ, ਕਿੰਨੀ ਘਾਲਣਾ ਘਾਲੀ, ਕਿੰਨਾ ਕਿੰਨਾ ਵੱਡਾ ਉਹਨਾਂ ਦਾ ਨੇਮ ਨਿਤਨੇਮ। ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜੀਵਨ ਵੇਖੋ, ਉਹਨਾਂ ਨੇ ਜਵਾਨੀ ਪਹਿਰੇ ਕਿੱਡੀ ਘਾਲਣਾ ਘਾਲੀ। ਕਈ ਵਾਰ ਸਿਆਣਿਆਂ ਨੂੰ ਕਹੀਏ ਕਿ ਤੁਸੀਂ ਅੰਮ੍ਰਿਤ ਛੱਕ ਲਓ, ਹੁਣ ਤਾਂ ਉਮਰ ਹੋਊਗੀ, ਕਹਿਣਗੇ ਹਜੇ ਪੋਤਰੇ ਦਾ ਵਿਆਹ ਦੇਖ ਲਈਏ, ਵਿਆਹ ਵਿੱਚ ਸ਼ਰਾਬ ਪੀਣੀ ਪੈ ਜਾਂਦੀ ਹੈ। ਉਹ ਅਭਾਗੇ ਹੀ ਨੇ। ਇੱਕ ਪਾਸੇ ਵੇਖੋ, ਉਸ ਉਮਰ ਦੇ ਵਿੱਚ ਜਾ ਕੇ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧਰਮ ਯੁੱਧ ਦੇ ਚਾਏ ਹਰਿਮੰਦਰ ਦੀ ਰਾਖੀ ਦੇ ਲਈ ਆਪਣਾ ਸੀਸ ਤਲੀ ਤੇ ਰੱਖ ਕੇ ਯੁੱਧ ਕਰਦੇ ਆ, ਉਹ ਕਿੱਡੇ ਭਾਗਾਂ ਵਾਲੇ ਆ। ਬੇਅੰਤ ਅਭਾਗੇ ਐਸੇ ਨੇ, ਸਾਰੀ ਸਾਰੀ ਉਮਰ ਬਿਤਾ ਲੈਂਦੇ ਆ ਪਰ ਅੰਮ੍ਰਿਤ ਨਹੀਂ ਛਕਦੇ, ਉਹਨਾਂ ਦੇ ਭਾਗ ਨਹੀਂ ਜਾਗਦੇ। ਉਹ ਅਭਾਗੇ ਆ ਜਿਹਨੂੰ ਅੰਮ੍ਰਿਤ ਨਹੀਂ ਮਿਲਿਆ, ਜਿਹਨੇ ਬਾਣੀ ਨਹੀਂ ਪੜੀ, ਜਿਹੜਾ ਸੰਗਤ ਵਿੱਚ ਨਹੀਂ ਆਇਆ, ਜਿਹਨੇ ਗੁਰੂ ਨੂੰ ਮੱਥਾ ਨਹੀਂ ਟੇਕਿਆ, ਜਿਹਨੇ ਨਾਮ ਨਹੀਂ ਜਪਿਆ, ਜਿਹਨੇ ਸੇਵਾ ਨਹੀਂ ਕੀਤੀ, ਉਹ ਅਭਾਗਾ ਹੈ। ਕਿਉਂਕਿ ਉਹਨੂੰ ਪ੍ਰਾਣਾਂ ਦਾ ਪਤੀ ਭੁੱਲਿਆ ਹੋਇਆ, ਉਹ ਅਕਿਰਤ ਘਣ ਹੋਏ ਵੇ ਸੰਸਾਰੀ ਮਾਇਕੀ ਸੁੱਖਾਂ ਦੇ ਵਿੱਚ ਫਸੇ ਹੋਏ ਆ। ਸਤਿਗੁਰੂ ਮਹਾਰਾਜ ਕਹਿੰਦੇ ਜਿਹਨੂੰ ਪ੍ਰਾਣਾਂ ਦਾ ਪਤੀ ਮਾਲਕ ਭੁੱਲ ਗਿਆ ਉਹਨੂੰ ਗਿਣੋ, ਅਭਾਗਾ ਗਣੋ। ਮਹਾਰਾਜ ਕਹਿੰਦੇ ਇਹ ਜਾਣੋ ਸਮਝੋ ਕਿ ਉਹ ਅਭਾਗਾ ਹੈ, ਭਾਵੇਂ ਉਹ ਕਿੱਡਾ ਹੀ ਅਮੀਰ ਹੋਵੇ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ। ਮਹਾਰਾਜ ਨੇ ਨਿਸ਼ਾਨੀਆਂ ਕਹੀਆਂ, ਭਾਵੇਂ ਕੋਈ ਬਹੁਤ ਜ਼ਿਆਦਾ ਸੁੰਦਰ ਹੋਵੇ ਪਰ ਨਾਮ ਨਾ ਜਪਦਾ ਹੋਵੇ, ਗੁਰੂ ਵਾਲਾ ਨਾ ਹੋਵੇ, ਉਹ ਕੀ ਹੈ? ਮਹਾਰਾਜ ਕਹਿੰਦੇ ਮ੍ਰਿਤਕ ਕਹੀ ਹੈ ਨਾਨਕ, ਉਹਨੂੰ ਮੁਰਦਾ ਹੀ ਜਾਣੋ, ਜਿੰਨਾ ਮਰਜ਼ੀ ਸੋਹਣਾ ਹੈ। ਜੇ ਗੁਰੂ ਵਾਲਾ ਨੀ, ਨਾਮ ਨੀ ਜਪਦਾ, ਪਰਮੇਸ਼ੁਰ ਭੁੱਲਿਆ ਹੋਇਆ, ਐ ਸਮਝ ਲਓ ਵੀ ਲਾਸ਼ ਤੁਰੀ ਫਿਰਦੀ ਆ। ਮ੍ਰਿਤਕ ਕਹੀ ਹੈ ਨਾਨਕ, ਹੁਣ ਗੁਰੂ ਨਾਨਕ ਕਹਿ ਰਹੇ ਆ ਵੀ ਉਹ ਮ੍ਰਿਤਕ ਆ, ਮੁਰਦਾ ਹੈ, ਜਿੰਨਾ ਭਾਵੇਂ ਮਰਜ਼ੀ ਸੋਹਣਾ। ਮਹਾਰਾਜ ਕਹਿੰਦੇ ਅਤ ਸੁੰਦਰ ਕੁਲੀਨ, ਜਿੰਨਾ ਮਰਜ਼ੀ ਉੱਚੀ ਕੁਲ ਚ ਹੈ, ਜੇ ਉਹ ਗੁਰੂ ਵਾਲਾ ਨਹੀਂ ਬਣਿਆ, ਨਾਮ ਨਹੀਂ ਜਪਦਾ। ਮਹਾਰਾਜ ਕਹਿੰਦੇ ਜਿੱਡੀ ਮਰਜ਼ੀ ਕੁਲ ਦਾ ਨਾਮ ਰਖਾਈ ਫਿਰੇ, ਉਹ ਅਭਾਗਾ ਹੈ, ਮ੍ਰਿਤਕ ਹੈ। ਜਿੱਡਾ ਮਰਜ਼ੀ ਚਤੁਰ ਵਿਦਵਾਨ ਹੋਵੇ, ਮੂੰਹ ਤੋਂ ਜਿੱਡੀਆਂ ਮਰਜ਼ੀ ਗਿਆਨ ਦੀਆਂ ਗੱਲਾਂ ਕਰੀ ਜਾਵੇ, ਜਿੱਡਾ ਮਰਜ਼ੀ ਤਨਾੜ ਹੋਵੇ, ਜੇ ਗੁਰੂ ਵਾਲਾ ਨਹੀਂ ਅਭਾਗਾ ਹੈ, ਗੁਰੂ ਭੁੱਲਿਆ ਹੋਇਆ ਤਾਂ ਉਹਨੂੰ ਖੁਆਰੀ ਹੋਵੇਗੀ ਜੀਵਨ ਚ, ਹਰ ਵਿਸਰਤ ਸਦਾ ਖੁਆਰੀ। ਮਹਾਰਾਜ ਕਹਿੰਦੇ ਬਸੰਤ ਸਵਰਗ ਲੋਕ ਹੈ, ਜਿੱਤ ਤੇ ਪ੍ਰਿਥਵੀ ਨਵ ਖੰਡਣਾ ਹੈ, ਬਸੰਤ ਹਰ ਗੋਪਾਲ ਹੈ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਭਾਵੇਂ ਸਵਰਗ ਚ ਕਿਉਂ ਨਾ ਰਹਿੰਦਾ ਹੋਵੇ, ਬਸੰਤ ਸਵਰਗ ਲੋਕ ਹੈ, ਸਵਰਗ ਦੇ ਵਿੱਚ ਰਹਿੰਦਾ ਹੋਵੇ, ਜਿੱਤ ਤੇ ਪ੍ਰਿਥਵੀ ਨਵ ਖੰਡਣਾ ਹੈ, ਸਾਰੀ ਧਰਤੀ ਤੇ ਜਿੱਤ ਪ੍ਰਾਪਤ ਕਰਕੇ ਰਾਜ ਸਥਾਪਿਤ ਕਰ ਲਿਆ ਹੋਵੇ। ਬਿਸਰੰਤ ਹਰ ਗੋਪਾਲ ਹੈ, ਜੇ ਉਹਨੂੰ ਵਾਹਿਗੁਰੂ ਭੁੱਲਿਆ ਹੋਇਆ ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਉਹ ਅਭਾਗੇ ਜਾਣਨਾ ਕਰੋ
ਚਰਨ ਕਮਲ ਜਾ ਕਾ ਮਨ ਰਾਗਿਓ।
ਹਾਂ, ਦੂਸਰੇ ਪਾਸੇ ਜਿਨ੍ਹਾਂ ਦਾ ਮਨ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਵਿੱਚ ਰੰਗਿਆ ਗਿਆ, ਚਰਨ ਕਮਲ ਜਾ ਕਾ ਮਨ ਰਾਗਿਓ, ਜਿਹਦਾ ਮਨ ਵਾਹਿਗੁਰੂ ਦੇ ਚਰਨ ਕਮਲ ਕੀ ਨੇ, ਚਿੱਤ ਚਰਨ ਨਾਮ, ਹਿਰਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਧਿਓ ਪਾਲ, ਹਿਰਦੇ ਵਿੱਚ ਗੁਰੂ ਦਾ ਸ਼ਬਦ ਵਸਾ ਲੈਣਾ। ਹੁਣ ਭਾਂਡੇ ਵਿੱਚ ਇੱਕੋ ਹੀ ਚੀਜ਼ ਪਵੇਗੀ ਨਾ, ਇੱਕ ਭਾਂਡਾ ਹੈ, ਇੱਕ ਕੌਲਾ ਹੈ, ਉਹਦੇ ਵਿੱਚ ਮੰਨ ਲਓ ਪਹਿਲਾਂ ਸ਼ਰਾਬ ਪਈ ਹੈ, ਅਸੀਂ ਡੈਰੀ ਤੇ ਲੈ ਜਾਈਏ ਕਿ ਭਾਈ ਇਹਦੇ ਵਿੱਚ ਦੁੱਧ ਪਾ ਦੇਈਏ, ਉਹ ਡੈਰੀ ਵਾਲਾ ਕਵੇਗਾ ਭਲਿਆ ਮਾਨਸਾ ਪਹਿਲਾਂ ਭਾਂਡਾ ਸਾਫ਼ ਤਾਂ ਕਰ ਲੈ, ਇਹਦੇ ਵਿੱਚ ਜੇ ਦੁੱਧ ਪਾਵਾਂਗੇ ਸ਼ਰਾਬ ਦੀ ਬੋ ਆਵੇਗੀ, ਇਹਨੂੰ ਸਾਫ ਕਰ। ਤਾਂਹੀਓ ਬਾਣੀ ਕਹਿੰਦੀ ਹੈ ਨਾ, ਭਾਂਡਾ ਧੋਏ ਬੈਸ ਧੂਪ ਦੇਵ ਤਉ ਦੁੱਧ ਹੈ ਕੋ ਜਾਵੋ। ਮਹਾਰਾਜ ਕਹਿੰਦੇ ਪਹਿਲਾਂ ਭਾਂਡਾ ਧੋਵੋ, ਸਾਫ ਕਰੋ, ਫਿਰ ਉਹਨੂੰ ਧੂਪ ਦਿਓ, ਸੁਗੰਧੀ ਆਉਂਦੀ ਹੈ ਜਿਵੇਂ ਪੁਰਾਣੀਆਂ ਮਾਈਆਂ ਜਿਹੜਾ ਭਾਂਡਾ ਹੁੰਦਾ ਉਹਨੂੰ ਸਾਫ਼ ਕਰਕੇ ਧੂਪ ਦਿੰਦੀਆਂ ਘਿਓ ਵਾਲੇ ਭਾਂਡੇ ਨੂੰ, ਫਿਰ ਜਦੋਂ ਉਹਦੇ ਵਿੱਚ ਘਿਓ ਪਾਉਂਦੀਆਂ ਘਿਓ ਚੋਂ ਸੁਗੰਧੀ ਆਉਂਦੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਵੇਂ ਜਿਹੜਾ ਤੁਹਾਡਾ ਹਿਰਦੇ ਰੂਪੀ ਭਾਂਡਾ ਹੈਗਾ ਇਹਨੂੰ ਸਾਫ਼ ਕਰੋ, ਜੇ ਉੱਥੇ ਹੋਰ ਰਸ ਨੇ, ਵਿਸ਼ਿਆਂ ਦੇ ਰਸ ਹੈ, ਕਾਮ ਦਾ ਰਸ ਹੈ, ਜੇ ਇੰਦਰੀਆਂ ਦੇ ਰਸ ਨੇ, ਵੇਖਣ ਦਾ ਰਸ ਹੈ, ਕੰਨ ਰਸ ਪਿਆ ਹੋਇਆ, ਕਿਸੇ ਨੂੰ ਚੁਗਲੀ ਸੁਣਨ ਦਾ ਰਸ ਪਿਆ, ਕਿਸੇ ਨੂੰ ਗੰਧਣ ਵੈਣ ਗੰਦੇ ਗੀਤ ਸੁਣਨ ਦਾ ਰਸ ਪਿਆ, ਅੱਖਾਂ ਨਾਲ ਨਾਟਕ ਚੇਟਕ ਵੇਖਣ ਦਾ ਰਸ ਪਿਆ ਹੋਇਆ, ਫਿਲਮਾਂ ਵੇਖਣ ਦਾ ਰਸ ਪਿਆ ਹੋਇਆ, ਉਹ ਭੁੱਲ ਜੇ ਵੀ ਨਾਮ ਦਾ ਰਸ ਆਜੂਗਾ। ਨਾਮ ਦਾ ਰਸ ਮਹਾਰਾਜ ਕਹਿੰਦੇ ਓਨਾ ਚਿਰ ਨਹੀਂ ਆਉਣਾ ਜਿੰਨਾ ਚਿਰ ਅੰਦਰ ਭਾਂਡਾ ਸਾਫ਼ ਨਹੀਂ ਹੁੰਦਾ। ਜਿਹਦਾ ਮਨ ਸਾਰੇ ਰਸ ਭੁੱਲ ਕੇ ਉਹ ਵਾਹਿਗੁਰੂ ਦੇ ਨਾਮ ਰੂਪੀ ਚਰਨਾਂ ਦੇ ਵਿੱਚ ਜੁੜ ਗਿਆ, ਜਿਵੇਂ ਭਾਈ ਗੋਂਦੇ ਦਾ ਜੁੜਿਆ ਸੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਦਾ ਮਨ ਇਉਂ ਵਾਹਿਗੁਰੂ ਦੇ ਚਰਨਾਂ ਵਿੱਚ ਨਾਮ ਰੂਪੀ ਚਰਨਾਂ ਵਿੱਚ ਚਿੱਤ ਜੁੜ ਗਿਆ,
ਸਰੋਵਰ ਪਾਗਾ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਰੂਪੀ ਅੰਮ੍ਰਿਤ ਸਰੋਵਰ ਦੇ ਵਿੱਚ ਜਿਹਦਾ ਮਨ ਜੁੜ ਗਿਆ, ਰੰਗਿਆ ਗਿਆ,
ਤੇਰਾ ਜਨ ਰਾਮ ਨਾਮ ਰੰਗ ਜਾਗਾ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਚੰਗੇ ਭਾਗਾਂ ਵਾਲਾ ਗਾ, ਤੇਰਾ ਜਿਹੜਾ ਜਨ ਹੈ, ਸੇਵਕ ਹੈ, ਉਹ ਤੇਰੇ ਨਾਮ ਰੂਪੀ ਜਿਹੜਾ ਜਾਲ ਹੈ ਉਹਦੇ ਨਾਲ ਰੰਗਿਆ ਗਿਆ, ਤੇਰੇ ਨਾਮ ਦੇ ਵਿੱਚ ਮੇਰਾ ਮਨ ਜਿਹੜਾ ਹੈਗਾ ਉਹ ਜਾਗ ਪਿਆ, ਨਹੀਂ ਤਾਂ ਮਨ ਸੁੱਤਾ ਪਿਆ ਨਾ, ਮਨ ਜਾਗ ਨਹੀਂ ਰਿਹਾ। ਜਦੋਂ ਬਾਣੀ ਪੜ੍ਹਨ ਲੱਗਦੇ ਹਾਂ ਉਦੋਂ ਹੀ ਨੀਂਦ ਆਉਣ ਲੱਗ ਜਾਂਦੀ ਹੈ। ਕਈ ਕਹਿੰਦੇ ਆ ਜੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਨੀਂਦ ਆ ਜਾਂਦੀ, ਗੁਟਕਾ ਹੱਥ ਚੋਂ ਡਿੱਗ ਪੈਂਦਾ। ਕਈ ਕਹਿੰਦੇ ਜੇ ਨਾਮ ਜਪਦਿਆਂ ਜਪਦਿਆਂ ਨੀਂਦ ਆਉਣ ਲੱਗ ਜਾਂਦੀ ਹੈ। ਬਾਣੀ ਪੜ੍ਹਨ ਲੱਗ ਜਾਓ ਬੜੀ ਛੇਤੀ ਨੀਂਦ ਆਉਂਦੀ ਹੈ। ਜਿਹਨੂੰ ਨੀਂਦ ਨਹੀਂ ਆਉਂਦੀ ਗੋਲੀਆਂ ਖਾਂਦਾ, ਉਹਨੂੰ ਨਾਮ ਜਪਾਉਣਾ ਸ਼ੁਰੂ ਕਰ ਦਿਓ, ਥੋੜੇ ਸਮੇਂ ਚ ਨੀਂਦ ਆਉਣ ਲੱਗ ਜਾਂਦੀ ਹੈ। ਉਹ ਤੰਦਰਾ ਹੁੰਦੀ ਹੈ, ਉਹਨੂੰ ਗੋਲੀਆਂ ਖਾਣ ਦੀ ਲੋੜ ਨਹੀਂ। ਨਾਮ ਜਦੋਂ ਜਪਦੇ ਆ ਉਸ ਵੇਲੇ ਮਨ ਦੀ ਜਿਹੜੀ ਅਵਿਦਿਆ ਅਗਿਆਨਤਾ ਦੀ ਮੈਲ ਆ ਉਹ ਲੱਥਣੀ ਸ਼ੁਰੂ ਹੋ ਜਾਂਦੀ ਹੈ। ਉਹ ਸਾਡੇ ਜਿਹੜੇ ਮਨ ਦੇ ਵਿਸ਼ੇ ਵਿਕਾਰ ਨੇ ਉਹਨਾਂ ਨੂੰ ਭਾਜੜ ਪੈ ਜਾਂਦੀ ਹੈ। ਨਸ਼ਵੰਜ ਹੁਕਲ ਵਿਖੋ ਕਰਤਾ ਘਰ ਆਇਆ, ਦੂਤਾ ਦਹਿਣ ਪਇਆ ਗੋਬਿੰਦ ਪ੍ਰਗਟਾਇਆ। ਉਹਨਾਂ ਨੂੰ ਦਹਿਣ ਪਇਆ, ਭਾਜੜ ਪੈ ਜਾਂਦੀ ਹੈ ਦੂਤਾਂ ਨੂੰ, ਵਿਸ਼ਿਆਂ ਨੂੰ ਵਿਕਾਰਾਂ ਨੂੰ ਵੀ ਚੰਗਾ ਡੇਰਾ ਲਾਇਆ ਸੀ ਇਹ ਮਨ ਦੇ ਵਿੱਚ, ਹੁਣ ਇੱਥੇ ਨਾਮ ਆ ਰਹੇ ਆ, ਉਹ ਫਿਰ ਰੁਕਾਵਟਾਂ ਪਾਉਂਦੇ ਆ। ਗੁਰਮੁਖ ਕਹਿੰਦੇ ਵੀ ਜਦੋਂ ਇਹੋ ਜਿਹੀ ਗੱਲ ਹੋਵੇ ਉਦੋਂ ਹੋਰ ਸਾਵਧਾਨ ਹੋਵੋ, ਚਿਹਰੇ ਤੇ ਮੂੰਹ ਤੇ ਪਾਣੀ ਦੇ ਛਿੱਟੇ ਮਾਰ ਲਓ, ਚੌਂਕੜਾ ਮਾਰ ਕੇ ਸਿੱਧੇ ਹੋ ਕੇ ਬੈਠੋ, ਸਾਵਧਾਨ ਹੋ ਕੇ ਕੋਈ ਜੁਗਤੀ ਅਪਣਾਓ ਜਿਹਦੇ ਨਾਲ ਨੀਂਦ ਨਾ ਆਵੇ। ਵਾਰ ਵਾਰ ਮੋੜ ਮੋੜ ਕੇ ਮਨ ਨੂੰ ਲਾਉਣਾ ਡਾਊਟ। ਭਾਈ ਵੀਰ ਸਿੰਘ ਜੀ ਕਹਿੰਦੇ ਆ ਜੇ ਮਨ ਨਿਕਲਦਾ ਨਾਮ ਵਿੱਚੋਂ ਬਾਣੀ ਵਿੱਚੋਂ ਉਹਨੂੰ ਮੋੜ ਮੋੜ ਕੇ ਲਾਓ, ਫਿਰ ਮਨ ਜਾਗ ਪੈਂਦਾ। ਫਿਰ ਭਾਵੇਂ ਤੁਸੀਂ ਸਰੀਰ ਕਰਕੇ ਸੁੱਤੇ ਹੋਵੋ, ਫਿਰ ਤੁਹਾਡਾ ਨਾਮ ਵਿੱਚ ਬਾਣੀ ਵਿੱਚ ਮਨ ਜੁੜ ਜਾਂਦਾ, ਰੰਗਿਆ ਜਾਂਦਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਦਾ ਜੀਵਨ ਪੁਸਤਕ ਪੜ੍ਹੋ, ਬਾਣੀ ਦਾ ਇੰਨਾ ਅਭਿਆਸ ਸੀ ਉਹਨਾਂ ਨੂੰ, ਸੁੱਤੇ ਪਿਆਂ ਵੀ ਉਹ ਡੇਢ ਡੇਢ ਸੌ ਅੰਗ ਸਹਿਜ ਪਾਠ ਕਰ ਜਾਂਦੇ ਸਨ। ਗੁਰਮੁਖਾਂ ਦੇ ਗੁਰਸਿੱਖਾਂ ਤੋਂ ਸੁਣਿਆ ਕਹਿੰਦੇ ਵੀ ਸਿੰਘ ਕਈ ਵਾਰੀ ਪਰਖ ਕਰਨ ਲਈ ਪੋਥੀਆਂ ਪ੍ਰਕਾਸ਼ ਕਰ ਲੈਂਦੇ ਵੀ ਦੇਖਦੇ ਆ ਮਹਾਂਪੁਰਖ ਗਲਤ ਪੜ੍ਹਦੇ ਆ ਕਿ ਠੀਕ ਪੜ੍ਹਦੇ ਆ। ਇੱਕ ਇੱਕ ਅੱਖਰ ਲੱਗ ਮਾਤਰ ਸੁੱਧ ਡੇਢ ਡੇਢ ਸੌ ਅੰਗ ਮਹਾਂਪੁਰਖ ਸੁੱਤੇ ਪਏ ਪੜ ਜਾਂਦੇ। ਇਹ ਮਨ ਦਾ ਨਾਮ ਵਿੱਚ ਜਾਗਣਾ, ਨਾਮ ਵਿੱਚ ਰੰਗੇ ਜਾਣਾ, ਦਿਨ ਰਾਤ ਬਾਣੀ ਦਾ ਅਭਿਆਸ, ਦਿਨ ਰਾਤ ਨਾਮ ਦਾ ਅਭਿਆਸ, ਉਹਨਾਂ ਦਾ ਸੁੱਤੇ ਪਿਆਂ ਵੀ ਮਨ ਜਾਗਦਾ। ਮਹਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਮਨ ਜਾਗੇ ਕੀ ਇਹ ਨਿਸ਼ਾਨੀ, ਤੁਰਿਆ ਲੱਗੇ ਪ੍ਰਭ ਕੀ ਬਾਣੀ। ਪ੍ਰਭੂ ਦੀ ਬਾਣੀ ਫਿਰ ਪਿਆਰੀ ਲੱਗਦੀ ਹੈ, ਮਿੱਠੀ ਲੱਗਦੀ ਹੈ। ਇੱਕ ਪਾਠ ਜਪ ਜੀ ਦਾ ਕਰਕੇ, ਸੁਖਮਨੀ ਦਾ ਕਰਕੇ, ਫਿਰ ਜਿੱਤ ਕਰਦਾ ਵੀ ਇੱਕ ਪਾਠ ਹੋਰ ਕਰੀਏ। ਇੱਕ ਪਾਠ ਜਦੋਂ ਪੂਰਾ ਹੋ ਗਿਆ ਫਿਰ ਜੀ ਕਰਦਾ ਵੀ ਇੱਕ ਜਪ ਜੀ ਸਾਹਿਬ ਹੋਰ ਕਰ ਲਈਏ। ਵਾਰ ਵਾਰ ਜਦੋਂ ਬਾਣੀ ਪੜ੍ਹਨ ਨੂੰ ਚਿੱਤ ਕਰੇ, ਸਮਝ ਲਓ ਵੀ ਮਨ ਜਾਗਣਾ ਸ਼ੁਰੂ ਹੋ ਗਿਆ, ਮਨ ਜਾਗ ਪਿਆ। ਜਦੋਂ ਜੀ ਕਰਦਾ ਵੀ ਰਹਿਣ ਦੇ ਬਾਣੀ ਨੀ ਪੜ੍ਹਨੀ, ਸੋਦਰ ਦਾ ਪਾਠ ਨੀ ਕਰਨਾ, ਪੈਣ ਲੱਗਿਆ ਸੋਹਲੇ ਦਾ ਪਾਠ ਨੀ ਕਰਨਾ, ਅੰਮ੍ਰਿਤ ਵੇਲੇ ਨਿਤਨੇਮ ਨੀ ਕਰਨਾ, ਉਹ ਸਮਝ ਲਓ ਵੀ ਮਨ ਸੁੱਤਾ ਪਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਤੇਰਾ ਜਨ ਰਾਮ ਨਾਮ ਰੰਗ ਜਾਗਾ। ਹੇ ਵਾਹਿਗੁਰੂ, ਹੁਣ ਤੇਰਾ ਜਨ, ਤੇਰਾ ਸੇਵਕ ਤੇਰੇ ਨਾਮ ਰੂਪੀ ਰੰਗ ਵਿੱਚ ਜਾਗ ਪਿਆ।
ਆਲਸ ਸ਼ੀਜ ਗਿਆ ਸਭ ਤਨ ਤੇ।
ਹੁਣ ਤਨ ਤੋਂ ਜਿਹੜਾ ਆਲਸ ਸੀਗਾ, ਅੰਮ੍ਰਿਤ ਵੇਲੇ ਉੱਠਿਆ ਨੀ ਸੀ ਜਾਂਦਾ, ਅੰਮ੍ਰਿਤ ਵੇਲੇ ਆਲਸ ਪੈਂਦਾ ਸੀ, ਦੇਖਦਾ ਸੀ ਵੀ ਆਲੇ ਦੁਆਲੇ ਸਾਰੇ ਲਾਈਟਾਂ ਬੰਦ ਨੇ, ਸਾਰੇ ਸੁੱਤੇ ਪਏ ਆ, ਵੀ ਮੈਂ ਵੀ ਸੌਂ ਜਾਵਾਂ। ਰਾਤ ਨੂੰ ਬਾਰਾਂ ਬਾਰਾਂ ਇੱਕ ਇੱਕ ਵਜੇ ਤੱਕ ਮੇਰੇ ਵਰਗਾ ਮੋਬਾਈਲ ਤੇ ਲੱਗਿਆ ਰਹਿੰਦਾ, ਫਿਰ ਅੰਮ੍ਰਿਤ ਵੇਲਾ ਕਿੱਥੋਂ ਸੰਭਾਲਿਆ ਜਾਣਾ। ਅੱਗੇ ਅਰਦਾਸ ਕਰਦੇ ਸੀ ਵੀ ਅੰਮ੍ਰਿਤ ਵੇਲੇ ਉੱਠਿਆ ਜਾਵੇ, ਹੁਣ ਅਰਦਾਸ ਕਰਨੀ ਪੈਂਦੀ ਹੈ ਮਹਾਰਾਜ ਰਾਤ ਨੂੰ ਸਮੇਂ ਸਿਰ ਸੁੱਤਾ ਜਾਵੇ। ਮੈਂ ਤਾਂ ਇਹ ਬੇਨਤੀ ਕਰਦਾ ਨਾ ਵੀ ਅਰਦਾਸ ਕਰਿਆ ਕਰੋ ਮਹਾਰਾਜ ਸਮੇਂ ਸਿਰ ਸੁੱਤਾ ਜਾਵੇ, ਤਾਂ ਹੀ ਉਹ ਸਮੇਂ ਸਿਰ ਉੱਠਿਆ ਜਾਊ ਨਾ। ਜੇ ਸੁੱਤੇ ਹੀ ਬਾਰਾਂ ਵਜੇ, ਘੱਟੋ ਘੱਟ ਛੇ ਘੰਟੇ ਦਾ ਆਰਾਮ ਚਾਹੀਦਾ, ਫਿਰ ਅੰਮ੍ਰਿਤ ਵੇਲਾ ਕਿੱਥੇ। ਜੇ ਬੰਦਾ ਨੌ ਵਜੇ ਸੌਂ ਜਾਵੇ, ਦਸ ਵਜੇ ਵੀ ਸੌਂ ਜਾਵੇ, ਛੇ ਘੰਟੇ ਸੌਂ ਕੇ ਤਿੰਨ ਜਾਂ ਚਾਰ ਵਜੇ ਆਰਾਮ ਨਾਲ ਆਪਣੇ ਆਪ ਜਾਗ ਖੁੱਲ ਜਾਂਦੀ ਹੈ। ਤੁਸੀਂ ਪ੍ਰੈਕਟੀਕਲ ਕਰਕੇ ਵੇਖੋ, ਸਮੇਂ ਨਾਲ ਛੇ ਸੱਤ ਵਜੇ ਤੱਕ ਸੂਰਜ ਛਿਪਦੇ ਤੱਕ ਨਿਜਮਾ ਭੋਜਨ ਸਕਣਾ। ਅੱਜ ਕੱਲ ਸਿਆਣੇ ਕਹਿੰਦੇ ਆ, ਗੁਰਮੁਖ ਕਹਿੰਦੇ ਆ ਵੀ ਜਦੋਂ ਸੂਰਜ ਛਿਪਦਾ ਉਦੋਂ ਭੋਜਨ ਛਕ ਲਓ, ਉਦੋਂ ਬਾਅਦ ਨਾ ਭੋਜਨ ਛਕੋ, ਕਿਉਂਕਿ ਸਾਡਾ ਜਿਹੜਾ ਸਰੀਰ ਹੈ ਇਹ ਕੁਦਰਤ ਦੇ ਹਿਸਾਬ ਨਾਲ ਪਰਮੇਸ਼ਰ ਨੇ ਇਹਦੀ ਰਚਨਾ ਕੀਤੀ ਹੈ। ਜਦੋਂ ਪੁਰਾਣੇ ਸਮਿਆਂ ਵੱਲ ਝਾਤ ਮਾਰਦੇ ਹਾਂ, ਪੁਰਾਣੇ ਸਮੇਂ ਜਿਉਂ ਜਿਉਂ ਸੂਰਜ ਛਿਪਣ ਵੱਲ ਜਾਂਦਾ ਤਿਉਂ ਤਿਉਂ ਕੰਮਾਂ ਦੀ ਸਮਾਪਤੀ ਹੁੰਦੀ ਜਾਂਦੀ। ਸਿਆਣੀਆਂ ਮਾਈਆਂ ਸੂਰਜ ਛਿਪਦੇ ਤੱਕ ਸਾਰਿਆਂ ਨੂੰ ਪ੍ਰਸ਼ਾਦਾ ਛਕਾ ਦਿੰਦੀਆਂ ਸੀ। ਜਦੋਂ ਸੂਰਜ ਛਿਪ ਜਾਂਦਾ ਲਾਲਟਨ ਲੈ ਕੇ ਦੀਵੇ ਲੈ ਕੇ ਕਮਰਿਆਂ ਦੇ ਵਿੱਚ ਬੈਠਦੇ ਉਦੋਂ ਹੋਰ ਲਾਈਟਾਂ ਨਹੀਂ ਸੀ ਹੁੰਦੀਆਂ। ਦੋ ਚਾਰ ਮਿੰਟ ਗੱਲਾਂ ਕਰਕੇ ਸਾਰੇ ਆਪਣੇ ਆਪਣੇ ਮੰਜਿਆਂ ਤੇ ਸੌਂਦੇ ਜਾਂਦੇ। ਅੰਮ੍ਰਿਤ ਵੇਲੇ ਵੱਡੀ ਸਵੇਰ 3 ਵਜੇ ਕੋਈ 2 ਵਜੇ ਕੋਈ 4 ਵਜੇ ਉੱਠਦਾ ਤੇ ਅੰਮ੍ਰਿਤ ਵੇਲੇ ਬਲਦਾਂ ਨੂੰ ਹੱਕ ਹੱਕ ਕੇ ਖੇਤਾਂ ਦੇ ਵਿੱਚ ਹਲ ਵਾਹੁਣਾ ਸ਼ੁਰੂ ਕਰ ਦਿੰਦੇ। ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦਾ ਜੀਵਨ ਚ ਜ਼ਿਕਰ ਆਉਂਦਾ ਸੀ ਇੱਕ ਨਿਆ ਪੁਸਤਕ ਚ ਕਿ ਉਹ ਅੰਮ੍ਰਿਤ ਵੇਲੇ ਜਦੋਂ ਉੱਠਦੇ 3 ਵਜੇ 4 ਵਜੇ ਖੇਤ ਵਿੱਚ ਬਲਦਾਂ ਦੇ ਨਾਲ ਹਲ ਵਾਹੁੰਦੇ ਤਾਂ ਉਦੋਂ ਜਪਜੀ ਸਾਹਿਬ ਦੇ ਹਲ ਵਾਹੁੰਦੇ 25-25 ਪਾਠ ਕਰ ਲੈਂਦੇ। ਉਹ ਅੰਮ੍ਰਿਤ ਵੇਲਾ ਤਾਂਹੀਓ ਸੀ ਕਿ ਉਹ ਸੂਰਜ ਛਿਪਦੇ ਆ ਸਾਰੇ ਕੰਮਾਂ ਦੀ ਸਮਾਪਤੀ ਕਰ ਲੈਂਦੇ, ਭੋਜਨ ਛਕ ਲੈਂਦੇ ਤੇ ਸੂਰਜ ਛਿਪਦੇ ਹੀ 7-8 ਵਜੇ ਨੂੰ 9 ਵਜੇ ਨੂੰ, ਅੱਜ ਵੀ ਕਈ ਪਿੰਡਾਂ ਚ ਇਹ ਰੀਤ ਹੈ, 9 ਵਜੇ ਨੂੰ ਸਾਰੇ ਸੌਂ ਜਾਂਦੇ ਆ ਤੇ ਉਹ 3 ਵਜੇ ਉੱਠਦੇ ਆ। ਆਪਣੇ ਆਪ ਉੱਠਿਆ ਜਾਂਦਾ, ਸਰੀਰ ਫਰੈਸ਼ ਹੋ ਜਾਂਦਾ। ਸ਼ਹਿਰਾਂ ਦੇ ਵਿੱਚ ਬਹੁਤਾਤ ਕਰਕੇ ਲੋਕ ਰਾਤ ਨੂੰ ਲੇਟ ਸੌਂਦੇ, ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ, ਫਿਰ ਆਲਸ ਪੈਂਦਾ। ਫਿਰ ਕਹਿੰਦੇ ਆ ਜੀ ਅੰਮ੍ਰਿਤ ਵੇਲੇ ਜਦੋਂ ਉੱਠਦੇ ਆ ਸਰੀਰ ਤੇ ਬੋਝ ਹੁੰਦਾ, ਥਕਾਵਟ ਹੁੰਦੀ ਹੈ, ਨੀਂਦ ਆਉਂਦੀ ਹੈ, ਆਲਸ ਪੈਂਦਾ। ਉਹ ਸਾਡੇ ਜੀਵਨ ਦੀ ਸ਼ੈਲੀ ਠੀਕ ਨਹੀਂ ਹੈ। ਸਾਡਾ ਜੀਵਨ ਇੱਕ ਸੁਰਤਾ ਵਿੱਚ ਨਹੀਂ, ਤਾਲ ਚ ਨਹੀਂ ਹੈ। ਜਿਵੇਂ ਰਾਗੀ ਸਿੰਘ ਕੀਰਤਨ ਕਰਦੇ ਆ, ਜੇ ਬਾਜੇ ਵਾਲਾ ਕਿਸੇ ਪਾਸੇ ਹੋਰ ਤੁਰਿਆ ਫਿਰੇ ਤੇ ਤਬਲੇ ਵਾਲੇ ਦੀ ਤਾਲ ਕਿਸੇ ਪਾਸੇ ਹੋਰ ਹੋਵੇ, ਉਹਨੂੰ ਅਸੀਂ ਸੰਗੀਤ ਨਹੀਂ ਕਹਿ ਸਕਦੇ, ਉਹ ਕੰਨਾਂ ਨੂੰ ਚੰਗਾ ਨਹੀਂ ਲੱਗੇਗਾ। ਉਹ ਜੀਵਨ ਤਾਲ ਵਿੱਚ ਨਹੀਂ, ਬੇਤਾਲਾ ਹੋ ਜਾਵੇਗਾ। ਗੁਰੂ ਅਮਰਦਾਸ ਜੀ ਨੇ ਕਿਹਾ ਨਾ ਕਿ ਜਿਹੜੇ ਐਸੇ ਮਨੁੱਖ ਨੇ ਉਹ ਬੇਤਾਲੇ ਫਿਰਦੇ ਆ। ਉਹ ਜੀਵਨ ਤਾਲ ਤੋਂ ਰਹਿਤ, ਇੱਕ ਸੁਰਤਾ ਤੋਂ ਰਹਿਤ ਹੋ ਜਾਂਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਦਾ ਅਸੀਂ ਨਾਮ ਵਿੱਚ ਜੁੜੇ ਆ, ਨਾਮ ਦੀ ਅਸੀਂ ਕਲਾ ਵਰਤੀ, ਸਾਡਾ ਜੀਵਨ ਇੱਕ ਸੁਰਤਾ ਚ ਆ ਗਿਆ, ਤਾਲ ਚ ਆ ਗਿਆ, ਆਲਸ ਮਿਟ ਗਿਆ।
ਪ੍ਰੀਤਮ ਸਿਓ ਮਨ ਲਾਗਾ,
ਹੁਣ ਸਾਰੇ ਪਾਸਿਓ ਸਾਡਾ ਮਨ ਸੁਰਤ ਚਾਰੇ ਪਾਸਿਓ ਟੁੱਟ ਕੇ ਨਾਮ ਵਿੱਚ ਜੁੜ ਗਈ ਆ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀ ਅਤ ਹੈ ਸੂਰਾ। ਜਿਹਦਾ ਮਨ ਜਿਹਦਾ ਚਿੱਤ ਨਾਮ ਰੰਗ ਵਿੱਚ ਰੰਗਿਆ ਗਿਆ, ਅਸਲ ਵਿੱਚ ਉਹੀ ਸੂਰਮੈ। ਇਹ ਵੱਡੀ ਸੂਰਮਤਾਈ ਵਾਲੀ ਗੱਲ ਹੈ। ਦੁਨੀਆਂ ਦੇ ਨਾਲੋਂ ਵੱਖਰੀ ਚਾਲ ਚੱਲਣੀ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ, ਬੰਦਗੀ ਕਰਨ ਵਾਲਾ ਮਾਰਗ ਸਭ ਤੋਂ ਔਖਾ ਹੈ। ਸੰਸਾਰੀ ਕਹਿੰਦੇ ਆ ਨਾ ਵੀ ਇਹ ਸੌਖਾ ਹੈ, ਆ ਜਿਹੜੇ ਬਾਣੀ ਪੜ੍ਹਦੇ ਆ ਨਾਮ ਜਪਦੇ ਆ ਕਹਿੰਦੇ ਵਿਹਲੜ ਹੈ। ਨਹੀਂ ਭਾਈ, ਇਹ ਸਭ ਤੋਂ ਕਠਿਨ ਮਾਰਗ ਹੈ, ਸੰਸਾਰ ਵਾਲੇ ਪਾਸਿਓ ਮਨ ਉਲਟ ਕਰਨਾ। ਉਲਟੀ ਰੇ, ਉਲਟੀ ਰੇ ਸਾਕਤ ਸਿਓ ਮਨ ਉਲਟੀ ਰੇ, ਸੰਸਾਰ ਨਾਲੋਂ ਮਨ ਨੂੰ ਉਲਟਾਉਣਾ। ਜਿਹੜਾ ਵਗਦਾ ਪਾਣੀ ਹੈ ਉਹ ਤੋਂ ਉਲਟ ਦਿਸ਼ਾ ਵੱਲ ਚੱਲਣਾ ਕਿੰਨਾ ਔਖਾ ਹੈ। ਜੇ ਕੋਈ ਵਗਦਾ ਪਾਣੀ ਜਿੱਧਰੋਂ ਆ ਰਿਹਾ ਉਧਰ ਨੂੰ ਤੈਰੇ ਕਿੰਨਾ ਔਖਾ ਹੈ, ਕਿੰਨਾ ਜ਼ੋਰ ਲੱਗਦਾ। ਇਸੇ ਲਈ ਭਗਤ ਜੀ ਨੇ ਕਿਹਾ ਇੱਕ ਔਪਟ ਘਾਟੀ ਕਬੀਰ ਕੀ ਆਰਾਮ ਕੀ ਤੇ ਚੜ ਰਹੇ ਹੋ ਕਬੀਰ। ਭਗਤ ਕਬੀਰ ਜੀ ਕਹਿੰਦੇ ਔਖੀ ਘਾਟੀ ਹੈ ਪਰਮੇਸ਼ਰ ਦੀ ਪ੍ਰਾਪਤੀ, ਇਹ ਤੇ ਹਰ ਕੋਈ ਨਹੀਂ ਚੜ ਸਕਦਾ। ਭਗਤ ਜੀ ਕਹਿੰਦੇ ਇਹਦੇ ਤਾਂ ਕਬੀਰ ਹੀ ਚੜਿਆ, ਪਰਮੇਸ਼ਰ ਦੇ ਪਿਆਰੇ ਹੀ ਚੱਲਦੇ ਆ ਇਸ ਪਾਸੇ। ਇਸ ਲਈ ਸਤਿਗੁਰੂ ਮਹਾਰਾਜ ਕਹਿੰਦੇ ਜਦੋਂ ਦਾ ਉਹ ਪ੍ਰੀਤਮ ਦੇ ਨਾਲ ਮਨ ਲੱਗਿਆ, ਸੁਰਤ ਲੱਗੀ ਹੈ, ਉਦੋਂ ਦਾ ਆਲਸ ਮਿਟ ਗਿਆ, ਵਾਹਿਗੁਰੂ ਦੇ ਨਾਮ ਰੰਗ ਵਿੱਚ ਮਨ ਰੰਗਿਆ ਗਿਆ।
ਰਹਾਉ
ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹਨ,
ਜਹ ਜਹ ਪੇਖੋ ਤਹ ਨਾਰਾਇਣ।
ਜਦੋਂ ਮਨ ਨਾਮ ਰੰਗ ਵਿੱਚ ਰੰਗਿਆ ਗਿਆ ਤਾਂ ਚਾਰੇ ਪਾਸਿਓ ਵਾਹਿਗੁਰੂ ਦੇ ਦੀਦਾਰ ਹੁੰਦੇ ਆ। ਜਹ ਜਹ ਪੇਖੋ ਤਹ ਹਜੂਰ, ਦੂਰ ਕਤੋਂ ਨਾ ਜਾਈ, ਰਵ ਰਹਿਆ ਸਰਵਤਰ ਮੈਂ, ਮਨ ਸਦਾ ਧਿਆਈ, ਈਤ ਊਤ ਨਹੀਂ ਵਿਛੜੈ ਸੋ ਸੰਗੀ ਗਣੀ ਹੈ। ਉਹ ਤਾਂ ਫਿਰ ਹਰ ਸਮੇਂ ਅੰਗ ਸੰਗ ਸਹਾਈ ਹੁੰਦਾ, ਉਹ ਜਿੱਥੇ ਵੀ ਕੋਈ ਵੇਖਦਾ ਜੱਤਰ ਜਾਉ ਤੱਤਰ ਵੀਠਲ ਪਹਿਲਾ। ਉਹ ਜਿੱਧਰ ਵੀ ਜਾਂਦਾ ਪ੍ਰਭੂ ਦਾ ਪਿਆਰਾ, ਉਹਨੂੰ ਵਾਹਿਗੁਰੂ ਦੇ ਦਰਸ਼ਨ ਹੁੰਦੇ ਆ। ਜਿਵੇਂ ਭਗਤ ਨਾਮਦੇਵ ਜੀ ਨੂੰ 72 ਵਾਰ ਸਰਗੁਣ ਸਰੂਪ ਦੇ ਦਰਸ਼ਨ ਹੋਏ। ਜੇ ਕਿਤੇ ਕੁੱਤੀ ਚੌਂਕੇ ਦੇ ਵਿੱਚੋਂ ਪ੍ਰਸ਼ਾਦਾ ਚੱਕਣ ਆਈ ਹੈ ਤਾਂ ਭਗਤ ਜੀ ਨੂੰ ਕੁੱਤੀ ਦੇ ਵਿੱਚੋਂ ਵੀ ਪ੍ਰਭੂ ਦੇ ਦਰਸ਼ਨ ਹੋ ਗਏ। ਜੇ ਕਿਤੇ ਕੋਈ ਉਸ ਵੇਲੇ ਮੁਗਲ ਭਗਤ ਜੀ ਨੂੰ ਪੰਡ ਚੁਕਾ ਕੇ ਲੈ ਕੇ ਜਾ ਰਿਹਾ, ਸਜ਼ਾ ਦੇ ਰਿਹਾ, ਬਗਾਰ ਕਢਾ ਰਿਹਾ, ਭਗਤ ਜੀ ਨੂੰ ਉਹਦੇ ਵਿੱਚੋਂ ਵੀ ਪ੍ਰਭੂ ਦੇ ਦਰਸ਼ਨ ਹੋ ਗਏ। ਖੂਬ ਤੇਰੀ ਪਗਰੀ, ਮਿੱਠੇ ਤੇਰੇ ਬੋਲ, ਦੁਆਰਕਾ ਨਗਰੀ ਕਾਹੇ ਕੇ ਮਗੋ। ਪ੍ਰਭੂ ਦੇ ਪਿਆਰਿਆਂ ਨੂੰ ਹਰ ਥਾਂ ਮਹਾਰਾਜ ਕਹਿੰਦੇ ਜਹ ਜਹ ਪੇਖੋ ਤਹ ਨਾਰਾਇਣ, ਉਹ ਵਾਹਿਗੁਰੂ ਦੇ ਦਰਸ਼ਨ ਹੁੰਦੇ ਐ।
ਸਗਲ ਘਟਾ ਮਹ ਤਾਗਾ,
ਜਿਵੇਂ ਕਹਿੰਦੇ ਮਾਲਾ ਦੇ ਵਿੱਚ ਮਣਕੇ ਪਰੋਏ ਹੁੰਦੇ ਆ ਨਾ, ਮਣਕੇ ਦਿਸਦੇ ਆ ਪਰ ਉਹ ਧਾਗਾ ਨੀ ਦਿਸਦਾ। ਇਸੇ ਤਰ੍ਹਾਂ ਇਹ ਸੰਸਾਰ ਦੇ ਜਿਹੜੇ ਜੀਵ ਨੇ ਇਹ ਮਣਕਿਆਂ ਦੀ ਨਿਆਈ ਆ, ਇਹਨਾਂ ਵਿੱਚ ਜਿਹੜਾ ਪਰਮੇਸ਼ਰ ਵਾਹਿਗੁਰੂ ਇੱਕ ਸੂਤ ਦੀ ਨਿਆਈ ਹੈ ਉਹ ਸਾਨੂੰ ਦਿਸ ਨਹੀਂ ਰਿਹਾ। ਉਹ ਕਿਉਂ ਨੀ ਦਿਸ ਰਿਹਾ? ਅਵਿਦਿਆ ਦੀ ਨੀਂਦ ਹੈ, ਅਗਿਆਨਤਾ ਦੀ ਨੀਂਦ ਹੈ, ਅਵਿਦਿਆ ਦੇ ਪਰਦੇ ਨੇ ਆਸਾ ਤੇ ਅੰਦੇਸ਼ਾ ਦੇ। ਜਿੰਨਾ ਚਿਰ ਇਹ ਮਨ ਦੀ ਮੈਲ ਲੱਥਦੀ ਨੀ ਨਾਮ ਦੁਆਰਾ, ਉਨਾ ਚਿਰ ਦਰਸ਼ਨ ਨਹੀਂ ਹੁੰਦੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਨਾ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਚਾਰੇ ਪਾਸੇ ਉਹ ਪਰਮੇਸ਼ਰ ਵਾਹਿਗੁਰੂ ਹੀ ਹੈ, ਉਹ ਤੋਂ ਬਿਨਾਂ ਕੋਈ ਨਹੀਂ। ਅਵਲ ਅੱਲਾਹ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਾਗੇ ਉਪਜੇ ਆ। ਇਹ ਨੀ ਵੀ ਕਿਸੇ ਨੂੰ ਹਿੰਦੂ ਨੂੰ ਹੋਰ ਨੂਰ ਲਾਇਆ ਹੋਵੇ, ਮੁਸਲਮਾਨ ਨੂੰ ਬਣਾਉਣ ਲਈ ਹੋਰ ਨੂਰ ਲਾਇਆ, ਸਿੱਖਾਂ ਨੂੰ ਬਣਾਉਣ ਲਈ ਹੋਰ ਨੂਰ ਲਾਇਆ, ਨਹੀਂ। ਮਹਾਰਾਜ ਕਹਿੰਦੇ ਏਕ ਨੂਰ ਤੇ ਸਭ ਜੱਗ ਉਪਜੇ ਆ, ਇੱਕੋ ਹੀ ਨੂਰ ਤੋਂ, ਇੱਕੋ ਹੀ ਪਰਮੇਸ਼ਰ ਦੀ ਜੋਤ ਤੋਂ ਇਹ ਸਾਰਾ ਜੱਗ ਪੈਦਾ ਹੋਇਆ। ਤੇ ਫਿਰ ਇਹ ਦਿਸਦਾ ਕਿਵੇਂ ਆ? ਮਹਾਰਾਜ ਕਹਿੰਦੇ ਸਭ ਮੈਂ ਜੋਤ, ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ, ਸਾਰਿਆਂ ਚ ਉਹਦੀ ਜੋਤ ਹੈ, ਉਹਦਾ ਚਾਨਣ ਸਾਰਿਆਂ ਚ ਹੈ। ਇਹ ਦਿਸਦਾ ਕਿਵੇਂ ਆ? ਗੁਰ ਸਾਖੀ ਜੋਤ ਪ੍ਰਗਟੇ ਹੋਏ, ਗੁਰ ਸਾਖੀ, ਗੁਰੂ ਦੀ ਸਾਖੀ ਕੀ ਹੈ? ਸਿੱਖਿਆ। ਜੇ ਕੋਈ ਗੁਰੂ ਦੀ ਸਿੱਖਿਆ ਦੀ ਕਮਾਈ ਕਰਦਾ ਨਾ, ਅੰਮ੍ਰਿਤ ਵੇਲੇ ਉੱਠ ਕੇ ਨਾਮ ਅਭਿਆਸ ਕਰਦਾ, ਸਿਮਰਨ ਕਰਦਾ ਹੈ, ਜਿਉਂ ਜਿਉਂ ਸਿਮਰਨ ਕਰੇਗਾ ਤਿਉਂ ਤਿਉਂ ਮਨ ਦੀ ਮੈਲ ਲੱਥੇਗੀ। ਜਿਵੇਂ ਆ ਟਿਊਬਾਂ ਲੱਗੀਆਂ, ਬਲਬ ਲੱਗੇ ਹੈ, ਇਹਨਾਂ ਦੀ ਰੋਸ਼ਨੀ ਹੈ, ਪਰ ਜੇ ਇਹਨਾਂ ਦੇ ਘੱਟਾ ਜੰਮ ਜੇ, ਮੈਲ ਜੰਮ ਜੇ, ਤਾਂ ਰੋਸ਼ਨੀ ਮੱਧਮ ਪੈ ਜਾਂਦੀ ਹੈ। ਜਿਉਂ ਜਿਉਂ ਮੈਲ ਵੱਧਦੀ ਜਾਂਦੀ ਹੈ ਤਿਉਂ ਤਿਉਂ ਰੋਸ਼ਨੀ ਘੱਟਦੀ ਜਾਂਦੀ ਹੈ। ਜਿਉਂ ਜਿਉਂ ਇਹਨਾਂ ਨੂੰ ਸਾਫ਼ ਕਰਾਂਗੇ ਤਿਉਂ ਤਿਉਂ ਰੋਸ਼ਨੀ ਪੂਰੀ ਹੋ ਜਾਂਦੀ ਹੈ। ਜੋਤ ਸਾਰਿਆਂ ਅੰਦਰ ਹੈ ਪਰ ਦਿਸਦੀ ਕਿਹਨੂੰ ਹੈ? ਜਿਨ੍ਹਾਂ ਨੇ ਨਾਮ ਦੁਆਰਾ ਆਪਣਾ ਮਨ ਸ਼ੁੱਧ ਕਰ ਲਿਆ। ਗੁਰਸਾਖੀ ਜੋਤ ਪ੍ਰਗਟ ਹੋਏ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਕਮਾਈ ਹੈ ਉਹਨਾਂ ਤੇ ਗੁਰੂ ਦੀ ਕਿਰਪਾ ਦੇ ਨਾਲ ਚਾਰੇ ਪਾਸੇ ਉਹਨਾਂ ਨੂੰ ਵਾਹਿਗੁਰੂ ਦੇ ਦਰਸ਼ਨ ਹੁੰਦੇ ਹੈ।
ਨਾਮ ਉਦਕ ਪੀਵਤ ਜਨ ਨਾਨਕ,
ਜਿਨ੍ਹਾਂ ਨੇ ਨਾਮ ਰੂਪੀ ਅੰਮ੍ਰਿਤ ਜਲ ਪੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵਨ ਵਿੱਚ ਅੰਮ੍ਰਿਤ ਪੀਤਾ, ਨਾਮ ਅੰਮ੍ਰਿਤ ਪੀਤਾ। ਹੁਣ ਨਾਮ ਅੰਮ੍ਰਿਤ ਕੌਣ ਪੀਂਦਾ? ਜਿਨ੍ਹਾਂ ਨੇ ਅੰਮ੍ਰਿਤ ਪੀਤਾ, ਗੁਰੂ ਵਾਲੇ ਬਣੇ ਆ। ਗੁਰੂ ਵਾਲੇ ਬਣੇ ਤੋਂ ਬਿਨਾਂ ਨਾਮ ਜਪੇ ਦਾ ਕੋਈ ਬਹੁਤਾ ਲਾਭ ਨਹੀਂ। ਜੇ ਕੋਈ ਕਿਸਾਨ ਖੇਤ ਵਿੱਚ ਬੀਜ ਦਾ ਛਿੱਟਾ ਦੇਈ ਜਾਵੇ ਤੇ ਬੀਜ ਬੀਜੇ ਹੈ ਨਾ, ਉੱਪਰੀ ਛਿੱਟਾ ਦੇਈ ਜਾਵੇ, ਉਹ ਕਿਤੇ ਬੂਟਾ ਪੈਦਾ ਹੋਵੇਗਾ? ਕਦਾਚਿਤ ਨਹੀਂ ਹੋਣਾ। ਉਹਨੂੰ ਜਾਂ ਤਾਂ ਕੀੜੇ ਮਕੌੜੇ ਚੁੱਕ ਕੇ ਲੈ ਜਾਣਗੇ ਜਾਂ ਜਾਨਵਰ ਚੁੱਕ ਕੇ ਲੈ ਜਾਣਗੇ। ਜਿਹੜਾ ਸਿਆਣਾ ਕਿਸਾਨ ਆ ਉਹ ਪਹਿਲਾਂ ਖੇਤ ਨੂੰ ਵਾਹੁੰਦਾ ਗਾ, ਫੇਰ ਬੀਜਦਾ, ਫੇਰ ਉੱਤੇ ਸੁਹਾਗਾ ਫੇਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਨਾ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਨਾਮ ਦੀ ਵੀ ਇੱਕ ਵਿਧੀ ਆ, ਉਹ ਪੰਜ ਪਿਆਰੇ ਕਿਰਪਾ ਕਰਦੇ ਆ। ਜਦੋਂ ਤੁਸੀਂ ਅੰਮ੍ਰਿਤ ਛਕਦੇ ਹੋ ਨਾ ਤਾਂ ਪੰਜ ਪਿਆਰੇ ਕਹਿੰਦੇ ਆ ਭਾਈ ਬੋਲ ਵਾਹਿਗੁਰੂ, ਬੋਲ ਵਾਹਿਗੁਰੂ। ਪੰਜ ਵਾਰੀ ਅੱਖਾਂ ਚ ਛਿੱਟੇ ਪਾਉਂਦੇ ਆ ਅੰਮ੍ਰਿਤ ਦੇ, ਪੰਜ ਵਾਰੀ ਕੇਸਾਂ ਚ ਪਾਉਂਦੇ ਆ, ਪੰਜ ਵਾਰੀ ਮੁੱਖ ਵਿੱਚ ਪਾਉਂਦੇ ਆ, ਤੇ ਨਾ ਉਸ ਵੇਲੇ ਫਿਰ ਗੁਰਮੰਤਰ ਦਿੰਦੇ ਆ, ਮੂਲ ਮੰਤਰ ਦਿੰਦੇ ਆ। ਫਿਰ ਪੰਜ ਪਿਆਰੇ ਕਹਿੰਦੇ ਆ ਲੈ ਵੀ ਅੱਜ ਤੋਂ ਤੇਰਾ ਜਿਹੜੇ ਪਿਛਲੇ ਗੁਨਾਹ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ ਦਿੱਤੇ, ਅੱਜ ਤੋਂ ਸਤਿਗੁਰ ਕੇ ਜਨਮੇ ਗਬਨ ਮਿਟਾਇਆ, ਤੇਰਾ ਪਿਛਲਾ ਜੰਮਣ ਮਰਨ ਦੇ ਕਾਗਜ਼ ਗੁਰੂ ਨੇ ਫੜ ਦਿੱਤੇ, ਅੱਜ ਤੋਂ ਤੂੰ ਗੁਰੂ ਗੋਬਿੰਦ ਸਿੰਘ ਦਾ ਪੁੱਤਰ ਹੋ ਗਿਆ, ਅੱਜ ਤੋਂ ਤੂੰ ਮਾਤਾ ਸਾਹਿਬ ਕੌਰ ਦਾ ਪੁੱਤਰ ਹੋ ਗਿਆ, ਅੱਜ ਤੋਂ ਤੂੰ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਣਾ ਸ਼ੁਰੂ ਕਰਨਾ। ਉਹ ਨਾਮ ਦਾ ਬੀਜ ਬੀਜ ਦਿੰਦੇ ਆ। ਫਿਰ ਗੁਰਸਿੱਖ ਨਾਮ ਜਪਦਾ, ਨਾਮ ਉਦਕ ਪੀਬਤ ਜਨ ਨਾਨਕ, ਨਾਮ ਰੂਪੀ ਅੰਮ੍ਰਿਤ ਜਲ ਪੀਂਦਾ। ਮੈਂ ਬੇਨਤੀ ਕਰਾਂਗਾ ਜਿਨ੍ਹਾਂ ਨੇ ਭਾਈ ਪ੍ਰਾਣਾ ਦੇ ਪਤੀ ਮਾਲਕ ਨੂੰ ਭੁਲਾਇਆ ਹੋਇਆ, ਅੰਮ੍ਰਿਤ ਨਹੀਂ ਛਕਿਆ ਹੋਇਆ, ਉਹ ਅਕਿਰਤ ਕਣਤਾ ਦਾ ਪਾਪ ਬੋਝ ਲਾਈਏ, ਪ੍ਰਾਣਾ ਦੇ ਪਤੀ ਮਾਲਕ ਨੂੰ ਚੇਤੇ ਕਰੀਏ, ਖੁਆਰੀ ਨੂੰ ਤਿਆਗੀਏ, ਗੁਰੂ ਵਾਲੇ ਬਣੀਏ, ਗੁਰੂ ਕੇ ਜਹਾਜੇ ਚੜੀਏ, ਸਤਿਗੁਰ ਕੇ ਜਨਮੇ ਗਬਨ ਮਿਟਾਇਆ। ਗੁਰੂ ਕੇ ਜਹਾਜ਼ ਚੜੋ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਧੀਆਂ ਬਣੋ, ਅੰਮ੍ਰਿਤ ਛਕੋ, ਆਪ ਅੰਮ੍ਰਿਤ ਛਕੋ, ਛੋਟੀ ਉਮਰੇ ਬੱਚਿਆਂ ਨੂੰ ਛਕਾਓ। ਅਸੀਂ ਕਹਿ ਦਿੰਦੇ ਹਾਂ ਬੱਚਾ ਅਜੇ ਛੋਟਾ ਹੈ, ਛੋਟੀ ਉਮਰੇ ਬੱਚੇ ਨੂੰ ਅੰਮ੍ਰਿਤ ਨਹੀਂ ਛਕਾਉਂਦੇ, ਜਦੋਂ ਵੱਡਾ ਹੋ ਜਾਂਦਾ ਮਾੜੀ ਸੰਗਤ ਚ ਪੈ ਕੇ ਨਸ਼ਿਆਂ ਚ ਚਲੇ ਜਾਂਦਾ, ਫਿਰ ਮਾਪੇ ਪਿੱਟਦੇ ਆ ਰੋਂਦੇ ਆ। ਆਪ ਅੰਮ੍ਰਿਤ ਛਕੋ, ਬੱਚਿਆਂ ਨੂੰ ਬਚਪਨ ਚ ਅੰਮ੍ਰਿਤ ਛਕਾਓ, ਗੁਰੂ ਵਾਲੇ ਬਣੋ, ਗੁਰੂ ਕੀ ਬਖਸ਼ਿਸ਼ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਆ ਨਾਮ ਉਦਕ ਨਾਮ ਰੂਪੀ ਅੰਮ੍ਰਿਤ ਜਲ ਪੀਬਤ ਜਨ ਨਾਨਕ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਭਾਈ ਨਾਮ ਅੰਮ੍ਰਿਤ ਪੀਤਾ
ਤਿਆਗੀ ਸਭ ਅਨੁਰਾਗਾ,
ਉਹਨਾਂ ਦੇ ਸਾਰੇ ਜਿਹੜੇ ਮੋਹ ਨੇ, ਸਾਰੇ ਜਿਹੜੇ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਹੋਰ ਪ੍ਰੇਮ ਨੇ, ਉਹ ਤਿਆਗੇ ਜਾਂਦੇ ਆ, ਉਹਨਾਂ ਨੂੰ ਕੇਵਲ ਨਾਮ ਦਾ ਰੰਗ ਲੱਗ ਜਾਂਦਾ। ਹਰ ਨਾਮ ਹਰ ਰੰਗ ਹੈ, ਹਰ ਰੰਗ ਮਜੀਠਾ ਰੰਗ, ਗੁਰਦ ਉੱਠਾ ਹਰ ਰੰਗ ਚਾੜਿਆ, ਫਿਰ ਬਹੁਣ ਹੋਵੇ ਭੰਗ। ਗੁਰੂ ਤ੍ਰਿਠ ਕੇ ਉਹਨਾਂ ਤੇ ਨਾਮ ਦਾ ਰੰਗ ਐਸਾ ਮਜੀਠ ਰੰਗ ਚਾੜ ਦਿੰਦਾ, ਪੱਕਾ ਰੰਗ ਚਾੜ ਦਿੰਦਾ, ਉਹਨਾਂ ਦਾ ਭਾਵੇਂ ਬੰਦ ਬੰਦ ਕੱਟਿਆ ਜਾਵੇ, ਭਾਵੇਂ ਖੋਪਰੀ ਲੱਥ ਜਾਵੇ, ਭਾਵੇਂ ਨੀਹਾਂ ਚ ਚਿਣੇ ਜਾਣ, ਉਹਨਾਂ ਦਾ ਨਾਮ ਦਾ ਰੰਗ ਨਹੀਂ ਲੱਥਦਾ। ਉਹ ਦਿਨ ਰਾਤ ਅੱਠੇ ਪੈਰ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਆ, ਉਹ ਸਾਰੇ ਹੋਰ ਮੋਹ ਤਿਆਗ ਦਿੰਦੇ ਆ, ਹੋਰ ਸਾਰੇ ਪ੍ਰੇਮ ਤਿਆਗ ਦਿੰਦੇ ਆ, ਕੇਵਲ ਨਾਮ ਰੰਗ ਵਿੱਚ ਰੰਗੇ ਰਹਿੰਦੇ ਆ। ਸਤਿਗੁਰੂ ਕਿਰਪਾ ਕਰ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆਪਾਂ ਵੀ ਅਰਦਾਸ ਕਰੀਏ, ਕਰੀਬ ਨਵਾਜ ਕਿਰਪਾ ਕਰੋ, ਨਾਮ ਦੀ ਦਾਤ ਬਖਸ਼ੋ। ਸਤਿਗੁਰੂ ਅੱਗੇ ਅਰਦਾਸ ਕਰੀਏ, ਸੋ ਤੋ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਰਾਖਸ ਦੇਤੇ, ਰਾਮਈਆ ਹਾਂ ਬਾਰਕ ਤੇਰਾ, ਕਾਹੇ ਨ ਖੰਡਸ ਅਵਗੁਣ ਮੇਰਾ, ਜੇ ਅਤ ਕਰੋਪ ਕਰੇ ਕਰਤਾਇਆ, ਤਾਂ ਵੀ ਚੀਤ ਨ ਰੱਖ ਸਮਾਇਆ, ਚਿੰਤ ਭਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰ ਸਪਾਰਾ, ਦੇਹ ਬਿਮਲ ਮਤ ਸਦਾ ਸਰੀਰਾ, ਸਹਿਜ ਸਹਿਜ ਗੁਣ ਰਵੈ ਕਬੀਰਾ। ਸਤਿਗੁਰੂ ਨਾਮ ਦੀ ਦਾਤ ਬਖਸ਼ੋ, ਭੁੱਲਾਂ ਚੁੱਕਾਂ ਦੀ ਖਿਮਾ, ਸਤਿਗੁਰੂ ਜੀ ਦਾ ਸਮੁੱਚੀ ਸੰਗਤ ਦਾ ਕੋਟਾਨ ਕੋਟ ਸ਼ੁਕਰਾਨਾ। ਕਿਰਪਾ ਕਰਨੀ ਜੀ,
ਜਹ ਜਹ ਪੇਖੋ ਤਹ ਨਾਰਾਇਣ, ਸਗਲ ਘਟਾ ਮਹ ਤਗ, ਨਾਮ ਉਦਕ ਪੀਵਤ ਜਨ ਨਾਨਕ, ਤਿਆਗੀ ਸਭ ਅਨੁਰਾਗ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।